ਸ਼ਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰੇ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੈ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋੜ ਸੱਚੀ ਤੇਰੀ ਸਿਫਤੇ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚੇ ਧਿਆਨ ਸੱਚੇ ਜੋ ਮਰ ਜੰਮੇ ਸੋ ਕੱਚ ਨੇ ਕੱਚੇ ਮੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨੇ ਆਉ ਵੱਡੀ ਵਡਿਆਈ ਜਾਣੇ ਚਲ ਥਾਉ ਵੱਡੀ ਵਡਿਆਈ ਜਾਣੇ ਆਲਾਓ ਵੱਡੀ ਵਡਿਆਈ ਬੁਝੇ ਸਭ ਭਾਉ ਵੱਡੀ ਵਡਿਆਈ ਜਾਂ ਪੁੱਛ ਨਦਾਰ ਵੱਡੀ ਵਡਿਆਈ ਜਾਇਆ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਬ ਰਜਾਏ ਆਸਾ ਦੀਵਾਰ ਦੇ ਇਸ ਦੂਸਰੀ ਪੌੜੀ ਦੇ ਨਾਲ ਤਿੰਨ ਸਲੋਕ ਨੇ ਦੋ ਪਹਿਲੇ ਪਾਤਸ਼ਾਹ ਜੀ ਦੇ ਤੇ ਇੱਕ ਸਲੋਕ ਦੂਜੇ ਪਾਤਸ਼ਾਹ ਜੀ ਦਾ ਪਹਿਲੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਫਰਮਾਨ ਕਰ ਰਹੇ ਨੇ ਉਹ ਦੱਸਦੇ ਨੇ ਸਭ ਪਸਾਰਾ ਸੱਚ ਦਾ ਹੈ ਪਸਾਰੇ ਵਿੱਚ ਸੱਚ ਹੈ ਤੇ ਸਾਰਾ ਪਸਾਰਾ ਸੱਚ ਹੈ ਜਿਸ ਵਿੱਚ ਕੋਈ ਤਰੁੱਟੀ ਨਹੀਂ ਜਿਸ ਵਿੱਚ ਕੋਈ ਖਾਮੀ ਨਹੀਂ ਜਿਸ ਵਿੱਚ ਵਧਾਉਣ ਘਟਾਉਣ ਦੀ ਕੋਈ ਲੋੜ ਨਹੀਂ ਐਸਾ ਉਸ ਸੱਚੇ ਦਾ ਸੱਚਾ ਪਸਾਰਾ ਹੈ ਜਿਹਦੇ ਵਿੱਚ ਭੁੱਲ ਲੱਭਣੀ ਬੜੀ ਕਠਿਨ ਹੈ ਗੁਰੂ ਨਾਨਕ ਦੀ ਦ੍ਰਿਸ਼ਟੀ ਦੇ ਵਿੱਚ ਜੋ ਸੱਚ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਸੱਚ ਹੈ ਭਾਵ ਉਸ ਵਿੱਚ ਭੁੱਲ ਕੱਢਣੀ ਔਖੀ ਹੈ ਕੀ ਕੁਛ ਉਸ ਸੱਚ ਤੋਂ ਬਣਿਆ ਹੈ ਤੇ ਸੱਚ ਦੇ ਵਿੱਚ ਕਿਵੇਂ ਉਹ ਸੱਚ ਰਮਿਆ ਹੋਇਆ ਹੈ ਇਹ ਇਸ ਸਲੋਕ ਦੇ ਵਿੱਚ ਸਾਹਿਬ ਇੰਝ ਫਰਮਾਨ ਕਰਦੇ ਨੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਜਿਤਨੇ ਜ਼ਮੀਨ ਦੇ ਟੁਕੜੇ ਨੇ ਇਹਦੀ ਬਣਤਰ ਤੂੰ ਸੱਚ ਤੇ ਰੱਖੀ ਹੈ ਔਰ ਤਮਾਮ ਬ੍ਰਹਿਮੰਡ ਇਹਨਾਂ ਦੀ ਬਣਤਰ ਵੀ ਸੱਚ ਤੇ ਹੈ ਤੇ ਹੇ ਪ੍ਰਭੂ ਤੂੰ ਇਸ ਬ੍ਰਹਿਮੰਡ ਦੇ ਵਿੱਚ ਆਪ ਹੈ ਇਹਨਾਂ ਖੰਡਾਂ ਵਿੱਚ ਆਪ ਹੈ ਸੱਚ ਦੀ ਹੋਂਦ ਜਿਸ ਜਿਸ ਨਾਲ ਜੁੜੇ ਉਹ ਸੱਚ ਹੈ ਤੇ ਸੱਚ ਤੋਂ ਜੋ ਕੁਝ ਪ੍ਰਗਟ ਹੋਵੇ ਉਹ ਸੱਚ ਹੈ ਜੋ ਝੂਠ ਹੈ ਉਸ ਤੋਂ ਜੋ ਕੁਝ ਬਣਦਾ ਹੈ ਉਹ ਵੀ ਝੂਠ ਹੈ ਭਾਵ ਨਾ ਸੰਬੰਧ ਹੈ ਕਿਆ ਇਹ ਸੰਸਾਰ ਇਹ ਖੰਡ ਬ੍ਰਹਿਮੰਡ ਨਾਸਵੰਤ ਨਹੀਂ ਇਹ ਪਰਿਵਰਤਨਸ਼ੀਲ ਹੈ ਨਾਸਵੰਤ ਨਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਅੱਜ ਵਿਗਿਆਨ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਹੈ ਕਿ ਜਿਤਨਾ ਜਲ ਸਿਰਜਣ ਦੇ ਆਦਿ ਕਾਲ ਵਿੱਚ ਸੀ ਜਲ ਉਤਨਾ ਹੀ ਹੈ ਇੱਕ ਬੂੰਦ ਵੀ ਘਟੀ ਨਹੀਂ ਹੈ ਰੇਤ ਦਾ ਇੱਕ ਜ਼ਰਾ ਵੀ ਪ੍ਰਕਿਰਤੀ ਵਿੱਚੋਂ ਘਟਿਆ ਨਹੀਂ ਹੈ ਤੇ ਵਧਿਆ ਨਹੀਂ ਹੈ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਰੇਤ ਦੇ ਜ਼ਰੇ ਪੱਥਰਾਂ ਦੇ ਟੀਲੇ ਬਣ ਪਹਾੜ ਬਣਦੇ ਰਹਿੰਦੇ ਨੇ ਪਹਾੜ ਫਿਰ ਫਿਰ ਕੇ ਰੇਤ ਬਣਦੇ ਰਹਿੰਦੇ ਨੇ पानी उड़ के भाप बनता रहता है, भाप बरखा होके बर्फ बनती रहती है, बर्फ बिर फिगल के पानी बनती है, सागर दे समांदी है। ये सब परिवर्तन तो है, लेकिन पानी की एक बूंद नष्ट नहीं होती, घटती नहीं, वधती नहीं। रेत का एक जर्रा भी ना घटता है ना वधता है। ये सारे का सारा जगत परिवर्तनशील है, और यह भी उस सच्चे की एक सच्ची लीला है, तब्दीली पलटा। सतगुरुदेव जी महाराज अगां चल गए, कहने सच्चे तेरे लोग सच्चे आकार। तू जितने लोक बनाए जिथे जीव वसते ने, वो लोक भी सच्चे ने, ते जितने आकार ने जितने वजूद ने वो भी सच है। तू हाथी का शरीर बनाया, तू कीड़ी का शरीर बनाया, और इना दो शरीरां दे च भुल लभनी बहुत कठिन है, और तेरी बनकर नू दाग देनी पैंदी है कि हे सच, तू किवें सच दी कसवटी ते हर एक चीज नू घड़िया है, हर एक चीज नू बनाया है। तो तू तमाम लोग जो बनाए ने वो भी सच दी मूर्ति ने, और जितने आकार ने ये भी टिके हुए ने, ये भी सच्चे ने, इना विच भी भुल लभनी बड़ी कठिन है। सच्चे तेरे करने सर्व विचार। हे प्रभु, जितने भी तेरे करने ने, जितनी भी तेरी कृत है, ये सब सच है, सब ठीक है, सब अस्थिर है, सिर्फ परिवर्तनशील है उन अस्थिर है, और इसलिए भूल लभनी त्रुटि लभनी कठिन है। हे प्रभु, तेरे जितने विचार ने, तेरे जितने फुरने ने, वो भी सच ने, तेरे अंदरों एक भी फुरना गलत नहीं निकलता, तेरे अंदरों एक भी फुरना झूठा नहीं निकलता, एक भी फुरना तेरा मिथ्या नहीं, तेरे तमाम फुरने सच्चे ने, तेरे तमाम विचार सच्चे ने। सच्चा तेरा अमर सचा दीवान, तेरा जो हुक्म है ये भी सच्चा है। दरअसल जो सच्चा है उदी गल सच्ची है, जो सच्चा है उदा हुक्म सच्चा है, जो झूठा है उदा हुक्म भी झूठा है, जो अज है ते कल नहीं, वो हुक्म भी अज है ते कल नहीं, ये तो झूठ हो गया। तू सदी है, तू सच है, तू हमेशा है, तू अस्थिर है, लिहाजा तेरा हुक्म भी सच्चा है, तेरा दीवान भी सच्चा है। अज जिन्हां दी महफिलां लगदियां ने, कल उत्थे उजाड़ा हुंदियां ने, उन्हां दी महफिलां सुनियां पै जांदियां ने, नहीं तेरा दीवान भी सच्चा है, तेरी महफिल भी सच्ची है। सच्चा तेरा हुक्म सच्चा फरमान, हे प्रभु तेरा फरमान तेरा हुक्म ये सच्चा है, क्योंकि तेरा राजपाठ तेरा दीवान सच्चा है। तू किसे थां भी भूल नहीं करदा, करता आप ना भूले। ये गल वखरी है कि भूले होया नू करते पुरख दे भूलां दिखाई दे, भूली हुई मत नू करते पुरख दे त्रुटियां दिखाई दे, पर साहिब कहने नहीं, ओ सदी भूली हुई मत दा कसूर है, तेरा कसूर नहीं, तू ते सच है, तेरा दीवान सच्चा, तेरा राजपाठ सच्चा, तेरा हुक्म सच्चा, तेरा फरमान सच्चा। सच्चा तेरा कर्म सच्चा निशान, हे प्रभु तेरी बख्शिश भी सच्ची है, तू जो भी बख्शिश करदा है वास्तविक करदा है, हकीकी करदा है, सच दे आधार ते करदा है, और अमित है, तेरी बख्शिश अमित है, जिवें तू अमित है तेरी बख्शिश भी अमित है, सदीवी है, और तेरी बख्शिश दा निशान भी सच्चा है, भाव तेरी बख्शिश दा जो प्रगटावा होंदा है वो वास्तविक है। दरअसल किसी ने बख्शिश ते थोड़ी कीती है, तू दी बख्शिश दा प्रगटावा बहुत ज्यादा होवे तो वो निशान ते झूठा है। दान थोड़ा है ਪ੍ਰਗਟਾਵਾ ਬਹੁਤ ਹੈ ਇਹ ਤੇ ਝੂਠਾ ਨਿਸ਼ਾਨ ਹੈ ਪਰ ਦਾਨ ਪਹਾੜਾਂ ਜਿਤਨਾ ਹੈ ਤੇ ਪ੍ਰਗਟਾਵਾ ਤਿਲ ਜਿਤਨਾ ਵੀ ਨਹੀਂ ਵੱਡਾ ਦਾਤਾ ਤਿਲ ਨਾ ਕਮਾਏ ਪਹਾੜਾਂ ਜਿਤਨਾ ਦਾਨ ਦੇ ਕੇ ਜੀਵਾਂ ਦੀ ਝੋਲੀ ਵਿਚ ਪਾ ਕੇ ਤੂੰ ਤਿਲ ਜਿਤਨੀ ਵੀ ਤਮਾ ਨਹੀਂ ਰੱਖਦਾ ਤੂੰ ਤਿਲ ਜਿਤਨਾ ਵੀ ਐਸ਼ਾਨ ਜਿਤਾਉਣ ਦੀ ਕੋਸ਼ਿਸ਼ ਨਹੀਂ ਕਰਦਾ ਤੂੰ ਤਿਲ ਜਿਤਨਾ ਵੀ ਉਸਦੇ ਬਦਲੇ ਵਿਚ ਮੰਗ ਨਹੀਂ ਰੱਖਦਾ ਇਸ ਵਾਸਤੇ ਤੇਰੀ ਬਖਸ਼ਿਸ਼ ਸੱਚੀ ਤੇਰੀ ਦੇਣ ਸੱਚੀ ਤੇਰਾ ਦਾਨ ਸੱਚਾ ਸੱਚੇ ਤੁਧ ਆਖੈ ਲੱਖ ਕਰੋੜ ਸੱਚੇ ਸਭ ਤਾਂ ਸੱਚੇ ਸਭ ਜੋੜ ਹੇ ਸੱਚੇ ਤੈਨੂੰ ਆਖਰੇ ਨੇ ਸੱਚ ਕਈ ਲੱਖਾਂ ਕਈ ਕਰੋੜਾਂ ਅਨੰਤ ਜੀ ਤੇਰੀ ਉਸਤਤੀ ਕਰ ਰਹੇ ਨੇ ਔਰ ਉਸਤਤੀ ਵਿਚ ਕਹਿੰਦੇ ਨੇ ਤੂੰ ਸੱਚਾ ਹੈ ਤੇਰੀ ਕ੍ਰਿਤ ਸੱਚੀ ਹੈ ਔਰ ਇਸ ਵਾਸਤੇ ਜਿੱਥੇ ਬੈਠ ਕੇ ਤੇਰੀ ਗੱਲ ਹੋਵੇ ਤੇਰੀ ਚਰਚਾ ਹੋਵੇ ਉਹਨੂੰ ਕਹਿ ਦਿੱਤਾ ਜਾਂਦਾ ਸੱਤ ਸੰਗ ਉਹਨਾਂ ਪੁਰਸ਼ਾਂ ਦਾ ਸੰਗ ਜੋ ਸੱਤ ਦੀ ਸੰਗਤ ਕਰਨ ਆਏ ਨੇ ਉਹਨਾਂ ਪੁਰਖਾਂ ਦਾ ਸਮੂਹ ਇਕੱਠ ਜੋ ਸੱਤ ਦੀ ਸੰਗਤ ਕਰਨ ਆਏ ਨੇ ਤੂੰ ਤੇ ਸੱਤ ਹੈ ਤੂੰ ਤੇ ਸੱਚ ਹੈ ਤੂੰ ਸਾਹਿਬ ਕਹਿੰਦੇ ਹੇ ਸੱਚੇ ਤੈਨੂੰ ਲੱਖਾਂ ਕਰੋੜਾਂ ਜੀਵ ਕਹਿ ਰਹੇ ਨੇ ਕਿ ਤੂੰ ਸੱਚ ਹੈ ਤੂੰ ਸੱਚ ਹੈ ਸੱਚੇ ਸਭ ਤਾਂ ਸੱਚੇ ਸਭ ਜ਼ੋਰ ਹੇ ਪ੍ਰਭੂ ਤੇਰੀ ਜਿਤਨੀ ਤਾਕਤ ਹੈ ਤੇਰਾ ਜਿਤਨਾ ਜ਼ੋਰ ਹੈ ਇਹ ਵੀ ਸੱਚਾ ਹੈ ਸਦੀਵੀ ਹੈ ਹਕੀਕੀ ਹੈ ਕਈ ਦਫ਼ਾ ਮਨੁੱਖ ਆਪਣੇ ਜ਼ੋਰ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਤਨਾ ਜ਼ੋਰ ਉਸਦੇ ਕੋਲ ਹੁੰਦਾ ਨਹੀਂ ਆਪਣੀ ਤਾਕਤ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕਰਦਾ ਹੈ ਪਰ ਇਹ ਤਾਕਤ ਉਸਦੇ ਕੋਲ ਹੁੰਦੀ ਨਹੀਂ ਕਿ ਜੇ ਹੈ ਵੀ ਤੇ ਅੱਜ ਹੈ ਤੇ ਕੱਲ ਨਹੀਂ ਹੇ ਪ੍ਰਭੂ ਤੇਰੇ ਤਾਣ ਤੇਰਾ ਜ਼ੋਰ ਸਦੀਵੀ ਹੈ ਹਮੇਸ਼ਾ ਹੈ ਔਰ ਜਿਤਨਾ ਹੈ ਉਤਨਾ ਵੀ ਪ੍ਰਗਟਾਵਾ ਨਹੀਂ ਹੋ ਰਿਹਾ ਬਹੁਤ ਤੇਰਾ ਜ਼ੋਰ ਹੈ ਕੇਤਾ ਤਾਂ ਸਵਾਲਿਓ ਰੂਪ ਕਿਤਨਾ ਸੁੰਦਰ ਸਰੂਪ ਹੈ ਔਰ ਕਿੰਨਾ ਕੁ ਤੇਰਾ ਤਾਣ ਹੈ ਇਹ ਤੇ ਪ੍ਰਭੂ ਤੂੰ ਹੀ ਜਾਣੇ ਪਰ ਜਿਨ੍ਹਾਂ ਕੋਲ ਕਥਨ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਸੋਚਣ ਦੀ ਸ਼ਕਤੀ ਹੈ ਜਿਨ੍ਹਾਂ ਕੋਲ ਵਿਚਾਰਨ ਦੀ ਸ਼ਕਤੀ ਹੈ ਉਹ ਐਸਾ ਕਹਿ ਦੇਣ ਗਾਵੇ ਕੋ ਤਾਣ ਹੋਵੇ ਕਿਸੇ ਤਾਂ ਕਿਸੇ ਕੋਲ ਕਥਨ ਸ਼ਕਤੀ ਹੈ ਕਿਸੇ ਕੋਲ ਸੋਚਣ ਦਾ ਤਾਣ ਹੈ ਤੋ ਉਹ ਕਹਿ ਦਿੰਦਾ ਹੈ ਹੇ ਪ੍ਰਭੂ ਤੂੰ ਤੇ ਇੱਕ ਪਰਮ ਸ਼ਕਤੀ ਹੈ ਪਰਮ ਤਾਣ ਹੈ ਪਰ ਕਿਹੜਾ ਤਾਣ ਕਿੰਨਾ ਕੁ ਤਾਣ ਹੈ ਕਿਤਨੀ ਕੁ ਸ਼ਕਤੀ ਹੈ ਇਹ ਨਾਪ ਤੋਲ ਗਿਣਤੀ ਤੋਂ ਪਰੇ ਇਸ ਵਾਸਤੇ ਸਾਹਿਬ ਕਹਿੰਦੇ ਤੇਰਾ ਤਾਣ ਤੇਰਾ ਜ਼ੋਰ ਸਦੀਵੀ ਹੈ ਨਿਚਲ ਹੈ ਅਟਲ ਹੈ ਇਸ ਵਾਸਤੇ ਸੱਚਾ ਹੈ ਸੱਚੀ ਤੇਰੀ ਸਿਫਤ ਸੱਚੀ ਸਾਰਾ ਕੰਡੇ ਨੂੰ ਭੁੱਲ ਕਹੀ ਜਾਣਾ ਇਹ ਝੂਠੀ ਸਿਫਤ ਹੈ ਬਦਮਾਸ਼ ਨੂੰ ਸ਼ਰੀਫ ਕਹੀ ਜਾਣਾ ਇਹ ਝੂਠੀ ਸਿਫਤ ਹੈ ਤੇ ਝੂਠੀ ਸਿਫਤ ਨੂੰ ਖੁਸ਼ਾਮਦ ਕਹਿੰਦੇ ਨੇ ਬੇਈਮਾਨ ਨੂੰ ਦਾਨੀ ਆਖੀ ਜਾਣਾ ਇਹ ਝੂਠੀ ਸਿਫਤ ਹੈ ਔਰ ਅਕਸਰ ਮਨੁੱਖੀ ਦੁਨੀਆਂ ਵਿਚ ਖੁਸ਼ਾਮਦ ਹੀ ਚੱਲਦੀ ਹੈ ਮਨੁੱਖ ਦੀ ਖੁਸ਼ਾਮਦ ਕਰਦਾ ਹੈ ਕਿਉਂਕਿ ਮਨੁੱਖ ਦੇ ਕੋਲ ਖੂਬੀਆਂ ਨਹੀਂ ਆਉਂਦੀਆਂ ਜਿਤਨੇ ਕਿ ਖੁਸ਼ਾਮਦ ਕਰਨ ਵਾਲੇ ਉਹਨਾਂ ਖੂਬੀਆਂ ਦਾ ਜ਼ਿਕਰ ਕਰ ਦਿੰਦੇ ਨੇ ਉਹਨਾਂ ਖੂਬੀਆਂ ਦੀ ਗਿਣਤੀ ਕਰ ਦਿੰਦੇ ਨੇ ਪਰ ਹੇ ਪ੍ਰਭੂ ਅਗਰ ਰੂਹੇ ਜ਼ਮੀਨ ਵਿਚ ਮਨੁੱਖ ਦੀ ਰਸਨਾ ਤੋਂ ਖੁਸ਼ਾਮਦ ਹੋ ਹੀ ਨਹੀਂ ਸਕਦੀ ਤਾਂ ਉਹ ਕੇਵਲ ਤੂੰ ਹੀ ਹੈ ਕਿਉਂਕਿ ਤੇਰੀ ਜਿਤਨੀ ਵੀ ਵੱਡੀ ਗੱਲ ਆਖੀ ਜਾਏਗੀ ਉਹ ਛੋਟੀ ਹੋਵੇਗੀ ਵਧਾ ਕੇ ਤੇਰੀ ਗੱਲ ਬਿਆਨ ਕੀਤੀ ਨਹੀਂ ਜਾ ਸਕਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ ਮੈਂ ਜਿਤਨੀ ਗੱਲ ਕਰਦਾ ਹਾਂ ਮੈਂ ਜਿਤਨੀ ਤੇਰੀ ਸਿਫਤ ਕਰਦਾ ਉਹ ਇੰਝ ਹੈ ਕਿ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਮਨ ਵਡਾਈ ਤੂੰ ਤੇ ਰਾਜਾ ਹੈ ਸ਼ਹਿਨਸ਼ਾਹ ਹੈ ਤੇ ਮੈਂ ਤੈਨੂੰ ਮੀਆਂ ਜੀ ਕਰਕੇ ਬੁਲਾਵਾ ਇਹ ਕੋਈ ਤੇਰੀ ਵਡਿਆਈ ਤੇ ਨਹੀਂ ਇਹ ਕੋਈ ਤੇਰੀ ਸਿਫਤ ਤੇ ਨਹੀਂ ਇਹ ਤੇਰੀ ਕੋਈ ਸ਼ੋਭਾ ਤੇ ਨਹੀਂ ਪਰ ਤੂੰ ਕਿੰਨਾ ਕੁ ਵੱਡਾ ਸੁਲਤਾਨ ਹੈ ਇਹ ਮੈਨੂੰ ਪਤਾ ਵੀ ਨਹੀਂ ਕਿ ਮੀਆਂ ਦੇ ਨਾਪਦੰਡ ਮੇਰੇ ਕੋਲ ਨੇ ਪੈਮਾਨੇ ਮੇਰੇ ਕੋਲ ਨੇ ਮੈਂ ਕਿਸ ਪੈਮਾਨੇ ਨਾਲ ਨਾਪ ਕੇ ਕਹਿੰਦਾ ਤੂੰ ਬਹੁਤ ਵੱਡਾ ਮੀਆਂ ਜੀ ਹੈ ਚੌਧਰੀ ਹੈ ਜਦਕਿ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਨਹੀਂ ਖੁਸ਼ਾਮਦ ਹੋ ਸਕਦੀ ਤੂੰ ਕੇਵਲ ਪਰਮਾਤਮਾ ਦੀ ਹੀ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਿਤਨੀ ਵੀ ਵਧਾ ਕੇ ਗੱਲ ਬਿਆਨ ਕਰੇਗਾ ਉਹ ਵਧਾ ਕੇ ਨਹੀਂ ਹੋਵੇਗੀ, ਉਹ ਛੋਟੀ ਹੀ ਸਾਬਤ ਹੋਵੇਗੀ। ਬਹੁਤਾ ਕਹੀਏ ਬਹੁਤਾ ਹੋਏ, ਜਿਤਨਾ ਵੀ ਬਹੁਤਾ ਬਹੁਤਾ ਉਸਨੂੰ ਆਖੀਏ ਕਿ ਬਹੁਤਾ ਤੇਰਾ ਤਾਣ ਹੈ, ਬਹੁਤਾ ਤੇਰਾ ਰੂਪ ਹੈ, ਬਹੁਤਾ ਤੇਰਾ ਗੁਣ ਹੈ, ਬਹੁਤੀ ਤੇਰੀ ਕਲਾ ਹੈ, ਤੇ ਜਿਤਨਾ ਵੀ ਬਹੁਤ ਬਹੁਤ ਆਖੀਏ ਸੰਖਿਆ ਹੋ ਨਹੀਂ ਸਕਦੀ, ਗਿਣਤੀ ਹੋ ਨਹੀਂ ਸਕਦੀ। ਇਸ ਵਾਸਤੇ ਗੁਰੂ ਨਾਨਕ ਨੇ ਤੇ ਕਹਿ ਦਿੱਤਾ ਹੈ ਅਸੰਖ ਨਾਓ ਅਸੰਖ ਥਾਓ, ਵੀ ਸੰਖਿਆ ਦੇ ਰਿਸ਼ਤੇ ਨੂੰ ਲਿਆਉਣਾ ਬੜੀ ਔਖੀ ਗੱਲ ਹੈ, ਗਣਿਤ ਦੇ ਰਿਸ਼ਤੇ ਨੂੰ ਲਿਆਉਣਾ ਬੜੀ ਔਖੀ ਗੱਲ ਹੈ। ਤੋ ਸਾਹਿਬ ਕਹਿੰਦੇ ਨੇ ਤੇਰੀ ਸਿਫਤ ਸਲਾਹ ਸੱਚੀ ਹੈ, ਤੂੰ ਕਿ ਆਪ ਤੂੰ ਸਰੀਰ ਤੇ ਹਮੇਸ਼ਾ ਹੈ, ਤੇਰੀ ਸਿਫਤ ਸਲਾਹ ਵੀ ਹਮੇਸ਼ਾ ਹੈ। ਅੱਜ ਜਿਨ੍ਹਾਂ ਦੀ ਸ਼ੋਭਾ ਹੈ ਕੱਲ ਉਹਨਾਂ ਦਾ ਅਪਜਸ ਹੁੰਦੇ ਅਸੀਂ ਦੇਖਦੇ ਹਾਂ, ਅੱਜ ਜਿਨ੍ਹਾਂ ਦੀ ਸਿਫਤ ਸਲਾਹ ਹੈ ਕੱਲ ਅਸੀਂ ਉਹਨਾਂ ਦੀ ਨਿੰਦਾ ਹੁੰਦੇ ਦੇਖਦੇ ਹਾਂ। ਪਰ ਹੇ ਪ੍ਰਭੂ ਤੇਰੀ ਨਿੰਦਾ ਹੋ ਹੀ ਨਹੀਂ ਸਕਦੀ, ਨਿੰਦਾ ਝੂਠ ਹੈ, ਔਰ ਤੇਰੀ ਜਿਹੜੀ ਸਿਫਤ ਸਲਾਹ ਹੈ ਇਹ ਵੀ ਪੂਰੀ ਹੋ ਨਹੀਂ ਸਕਦੀ। ਇਸ ਵਾਸਤੇ ਤੇਰੀ ਖੁਸ਼ਾਮਦ ਵੀ ਨਹੀਂ ਹੋ ਸਕਦੀ, ਜਿਤਨੀ ਗੱਲ ਵੀ ਆਖੀ ਗਈ ਉਹ ਵੀ ਥੋੜੀ ਹੋਵੇਗੀ। ਸੱਚੀ ਤੇਰੀ ਸਿਫਤ ਸੱਚੀ ਸਾਰਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਇਹ ਸੱਚੇ ਮਾਲਕ ਇਹ ਸੱਚੇ ਸ਼ਹਿਨਸ਼ਾਹ, ਇਹ ਜਿਹੜੀ ਤੇਰੀ ਕੁਦਰਤ ਹੈ, ਇਹ ਜੋ ਤੇਰੀ ਸਾਜੀ ਹੋਈ ਪ੍ਰਕਿਰਤੀ ਹੈ, ਇਹ ਜੋ ਤੇਰੀ ਕਲਾ ਹੈ, ਇਹ ਵੀ ਸੱਚੀ ਹੈ। ਨਾਨਕ ਸੱਚ ਧਿਆਇਨ ਸੱਚ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਪ੍ਰੇਰਣਾ ਦਿੰਦੇ ਨੇ ਕਿ ਉਹ ਜੋ ਸੱਚ ਹੈ ਉਸ ਸੱਚ ਦੇ ਵਿੱਚ ਹੀ ਧਿਆਨ ਜੋੜੋ। ਜੋ ਮਰ ਜੰਮੇ, ਜੋ ਜੰਮਦਾ ਹੈ ਮਰਦਾ ਹੈ, ਜੰਮਦਾ ਹੈ ਮਰਦਾ ਹੈ, ਤੇ ਉਹਦੇ ਵਿੱਚ ਧਿਆਨ ਜੋੜਦਾ ਹੈ, ਸੋ ਕੱਚ ਨੇ ਕੱਚ, ਉਹ ਕੱਚੇ ਦਾ ਕੱਚਾ ਹੈ, ਉਹ ਝੂਠਾ ਹੈ। ਜੋ ਉਸ ਵਿੱਚ ਧਿਆਨ ਜੋੜਦਾ ਹੈ, ਜੋ ਉਸਦੀ ਪ੍ਰਸਤਿਸ਼ ਕਰਦਾ ਹੈ, ਜੋ ਜੰਮਦਾ ਹੈ ਤੇ ਮਰਦਾ ਹੈ, ਅੱਜ ਹੈ ਕੱਲ ਨਹੀਂ, ਐਸਾ ਮਨੁੱਖ ਜੋ ਇਬਾਦਤ ਕਰ ਰਿਹਾ ਪ੍ਰਸਤਿਸ਼ ਕਰ ਰਿਹਾ ਉਹ ਤੇ ਕੱਚਾ ਹੈ, ਉਹ ਤੇ ਝੂਠਾ ਹੈ, ਕਿਉਂਕਿ ਉਹਨੂੰ ਸੱਚ ਦੀ ਸਮਝ ਨਹੀਂ, ਉਹਨੂੰ ਸੱਚ ਦਾ ਪਤਾ ਨਹੀਂ, ਉਹ ਤੇ ਛਾਇਆ ਦੇ ਪਿੱਛੇ ਚੱਲ ਪਿਆ। ਦਰਅਸਲ ਜਿਸ ਦੀ ਛਾਇਆ ਹੈ ਉਸਦਾ ਇਸ ਨੂੰ ਬੋਧ ਨਹੀਂ। ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਫਰਮਾਨ ਕਰਦੇ ਨੇ, ਵੱਡੀ ਵਡਿਆਈ ਜਾਂ ਵੱਡਾ ਨਾ, ਉਸਦੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ, ਕਿਸ ਕਰਕੇ ਉਸਦਾ ਨਾਮ ਬਹੁਤ ਵੱਡਾ ਹੈ, ਉਹਦੀ ਹਸਤੀ ਬਹੁਤ ਵੱਡੀ ਹੈ। ਕਈ ਦਫਾ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ, ਹਸਤੀ ਬਹੁਤ ਵੱਡੀ ਨਹੀਂ ਹੁੰਦੀ, ਕਲਾ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ, ਗੁਣ ਬਹੁਤ ਵੱਡੇ ਨਹੀਂ, ਨਾਮ ਬਹੁਤ ਵੱਡਾ ਹੈ, ਤਾਕਤ ਬਹੁਤ ਵੱਡੀ ਨਹੀਂ, ਨਾਮ ਬਹੁਤ ਵੱਡਾ ਹੈ, ਗਿਆਨ ਬਹੁਤ ਵੱਡਾ ਨਹੀਂ, ਨਾਮ ਬਹੁਤ ਵੱਡਾ ਹੈ, ਲੇਕਿਨ ਹੇ ਪ੍ਰਭੂ ਤੇਰੀ ਵਡਿਆਈ ਬਹੁਤ ਵੱਡੀ ਹੈ, ਬਹੁਤ ਵੱਡੀ ਹੈ, ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਤੇਰੀ ਹਸਤੀ ਬਹੁਤ ਵੱਡੀ ਹੈ, ਤੇਰੀ ਵਡਿਆਈ ਬਹੁਤ ਵੱਡੀ ਹੈ, ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਵਿੱਚ ਹੀ ਵਡਿਆਈ ਹੈ, ਉਹ ਖੁਸ਼ਾਮਦ ਨਹੀਂ, ਵਧਾ ਕੇ ਗੱਲ ਨਹੀਂ ਆਖੀ ਗਈ, ਘਟਾ ਕੇ ਗੱਲ ਨਹੀਂ ਆਖੀ ਗਈ। ਵੱਡੀ ਵਡਿਆਈ ਜਾਂ ਸੱਚ ਨਿਆ, ਹੇ ਪ੍ਰਮਾਤਮਾ ਇਹ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਵੀ ਸੱਚ ਤੇ ਖੜਾ ਹੈ, ਤੂੰ ਸੱਚਾ ਨਿਆਂ ਕਰਦਾ। ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ, ਜਿੱਥੇ ਸੱਚ ਹੈ, ਜਿਸਦਾ ਇਨਸਾਫ ਵੀ ਸੱਚਾ ਹੈ, ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਰੇ ਮੁਤਾਬਕ ਇਹ ਜੀਵੇ, ਜ਼ਮੀਨ ਦੇ ਉੱਤੇ ਜਿਤਨੀਆਂ ਅਦਾਲਤਾਂ ਨੇ ਸਭ ਦੇ ਬੂਹੇ ਬੰਦ ਕਰਨੇ ਪੈਣਗੇ, ਲੋੜ ਵੀ ਨਹੀਂ ਇਹਨਾਂ ਨੇ, ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ, ਰੱਬੀ ਕਾਨੂੰਨ ਦੀ ਸਮਝ ਆ ਗਈ, ਤੇ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ, ਰੱਬ ਦੇ ਕਾਨੂੰਨ ਦੇ ਵਿੱਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ, ਕਿਉਂਕਿ ਦੂਜੇ ਨੂੰ ਦੁੱਖ ਦੇਵੇਗਾ ਪਲਟ ਕੇ ਦੁੱਖ ਵਾਪਸ ਆਏਗਾ, ਦੂਜੇ ਨੂੰ ਕਲੇਸ਼ ਦੇਵੇਗਾ ਪਲਟ ਕੇ ਕਲੇਸ਼ ਵਾਪਸ ਆਵੇਗਾ, ਦੂਜੇ ਨੂੰ ਤੂੰ ਛੱਲੇਗਾ ਲਾਜ਼ਮੀ ਤੂੰ ਵੀ ਛੱਲਿਆ ਜਾਏਗਾ, ਦੂਜੇ ਨੂੰ ਤੂੰ ਧੋਖਾ ਦੇਵੇਗਾ ਬਚ ਤੂੰ ਵੀ ਨਹੀਂ ਸਕੇਗਾ। ਇਹ ਤੇ ਰੱਬ ਦਾ ਸੱਚਾ ਨਿਆਂ ਹੈ, ਤੇ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ, ਤੇ ਜਦ ਉਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ تو پھر سنسار دیا ساریا عدالتاں دے بوئے بند کرنے پین گے کیول اوہی نیاکاری پرماتما دا ہی بوا کھلا رہے گا کھلا تے ہن بھی ہے لیکن اس عدالت دا کوئی پہ نہیں مندا جدکہ اس عدالت دے ہی نیم کم کر رہے نے اے بندے تو جو کچھ جگت نو دینے گا پلٹ کے وہی کچھ تیری جھولی چ واپس آئے گا اے اٹل نیم چل رہے ہے اور اس نو تو اپنی سیانپ نال اپنی چپرائی نال توڑ نہیں سکتا مروڑ نہیں سکتا وڈی وڈی آئی جا سچ نیاؤں وڈی وڈی آئی جا نہیں چلتا تیری بہت وڈی آئی وڈی ہے اپار میں کیونکہ تیرا ٹکانا وڈا ہے استر ہے نیچر ہے ٹکیا ہوا ہے کہ ساری حالت یہ ہے جس آسن ہم بیٹھے کہتے بیس گیا جس سنگھاسن پہ اسی بیٹھے ہاں ساتھوں پہلے بابے فرید دے کتھن انسار پتہ نہیں کتنے بیٹھ چکے ہیں ایک عالم نے ایسا آخیا ہے کہ ایک منکھ جتھے کھڑا ہے وہ لکھاں منکھاں دی قبراں تے ہی کھڑا ہے پتہ نہیں کتنے مردیاں دی خاک پتہ نہیں کتنے منکھ مٹی وچ مٹی ہو چکے نے ہر بندہ جتھے کھڑا ہے اتھے لکھاں ہی بندیاں دی خاک وہ دے پیراں دے تھلے ہے ساڈا ٹکانا نہ چلنے اسی جتھے رہندے پیا ساتھوں پہلے کوئی ہور رہ چکے ہے اس تو پہلے کوئی ہور رہ چکے ہے اس تو پہلے کوئی ہور رہ چکے ہے اس واسطے صاحب جی گرو نانک دیو جی مہاراج فرمان کرتے ہیں اے پریپورن پرماتما چونکہ تیرا استھان نیچل ہے تیرا ٹکانا نیچل ہے اس واسطے تیری وڈیائی نیچل ہے وڈی وڈیائی جا نیچل تھاؤں وڈی وڈیائی جان ہے آلاؤ جیو کی آخ رہے نے جیو کی بول رہے نے تو سارے دی جاننا سارے دی جاننا بلکہ ایسا بھی ہے کہ تو بھاشا خاموشی دی بھی جاننا کوئی اندروں کی بول رہا ہے ضروری نہیں کہ کوئی شبدا نال کی بول رہا ہے کوئی زبان نال کی بول رہا ہے بلکہ تو بہت گہرا جاننا وہ دے بھاو کی بول رہے ہیں وہ دی انتر آتما کی بول رہی ہے وڈی وڈی آئی جانے آلاؤ ہاتھی کی چنگاڑ پل پاچھے پہنچے تائیں چیتی کی پکار پہلے ہی سنیت ہے تم ایسے تکھے کن رکھ رہے ہیں کہ تم کیتی دی فریاد پہلے سن لینا ہاتھی دی پکار نالوں وچ اتنے تکھی تیری سروت ہے اتنے تکھے تیرے کن ہے وڈی وڈی آئی بجھے سب بھاؤ تیری وڈی آئی بہت وڈی ہے بہت وڈی ہے تم ہر طرح دے بھاو نو بجھنا ہے یہ بھاونا کی ہے اس دی بھاونا کی ہے اس دے اندر کتنا پیار ہے اس دے اندر کتنی شردا ہے تو اندر دی ساریاں دی جاننا ہے گھٹ گھٹ کے انتر کی جانت بھلے برے کی تیر پچھانت تو تے ساریاں دے گھٹ دی جاننا ہے بھائی گرو داس جی تھان تے کہندے نے انتر جامی سن کمپت ہوں انتر گت اے پربھو جد میں سندا کہ توں اندر دی جانن والا ہے ہر ایک دی اندر نو توں سوج بوجھ رکھنا ہے تے ہر ایک دے اندر توں جھات ماردا ہے میں کمب جانا کمری چڑھ جانی ہے پھر تے میرے اندر جڑے پرنے چل دے نے وہ بھی توں جاندا ہوے گا تے منکھ دے اندر جڑے وچار تے پرنے چل دے نے وہ بہتے ٹھیک نہیں ہوندے ماڑے ہی ہوندے نے گندے ہی ہوندے نے تو بھائی صاحب جی کہنے میں کمڑی چھڑ جاندی ہے کہ جد میں دیکھنا کہ تو تے اندر دے وچار بھی پڑھ لینا ہے انتر جامی سن کمپت ہوں انتر گر پتت پاون سن آسرو اردار ہوں پر ایک آسا ایک اوٹ لے کے آ جانا تیرے در تے کہ تو پتت پاون ہی ہے تو نظر انداز بھی کر دینا ہے تو گناہاں تے پردہ بھی پا دینا ہے تو ایسا پرکھ ہے تو ایسا سچا بخشند ہے کہ جیسے گندگی وچ لبڑے ہوئے بچے نو ممتا دی ماری ہوئی ماں گلوکڑے چ لے لیندی ہے ہے پربھو دیا تیرا سبھاؤ ہے کوئی گندا جیو بھی تیرے در تے پکار کرے تے آوے تا ਤੂੰ ਉਹਨੂੰ ਗਲਵਕੜੀ ਚ ਲੈ ਲੈਣਾ, ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ। ਤੋ ਤੂੰ ਸਾਰਿਆਂ ਦੇ ਭਾਵ, ਸਾਰਿਆਂ ਦੀ ਸ਼ਰਧਾ ਨੂੰ ਬੁੱਝਣ ਵਾਲਾ। ਵੱਡੀ ਵਡਿਆਈ ਜਾ ਪੁੱਛ ਨਾ ਦਾਤ, ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਛ ਦੇਣਾ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ, ਮੈਂ ਇਹ ਦੇ ਦਿਆਂ ਕਿ ਨਹੀਂ। ਕਈ ਦਫ਼ਾ ਪਿਤਾ ਪੁੱਤਰਾਂ ਤੋਂ ਪੁੱਛਦਾ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦਿਆਂ ਕਿ ਨਹੀਂ। ਕਈ ਦਫ਼ਾ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ। ਰਾਜਾ ਆਪਣੇ ਮਹਿਤੇ ਹੁਕਮਰਾਨਾਂ ਤੋਂ ਪੁੱਛਦਾ, ਸਲਾਹ ਮਸ਼ਵਰਾ ਕਰਦਾ ਹੈ ਇਹ ਚੀਜ਼ ਪ੍ਰਜਾ ਨੂੰ ਦੇ ਦਈਏ ਕਿ ਨਾ, ਇਹ ਵਸਤੂ ਫਲਾਣੇ ਨੂੰ ਦੇ ਦਈਏ ਕਿ ਨਾ। ਪੁੱਛਣਾ ਮਨੁੱਖੀ ਦੁਨੀਆਂ ਚ ਚੱਲਦਾ, ਪਤੀ ਪਤਨੀ ਤੋਂ ਪੁੱਛ ਕੇ ਚੱਲਦਾ, ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦਿਆਂ ਕਿ ਨਾ ਦਿਆਂ। ਹੇ ਪ੍ਰਭੂ ਇਹ ਤੇਰੀ ਵਡਿਆਈ ਬਹੁਤ ਵੱਡੀ ਅਜ਼ੀਮ ਮਹਾਨ ਹੈ ਕਿ ਤੂੰ ਦਾਤ ਦੇਣ ਲੱਗਿਆ ਕਿਸੇ ਕੋਲ ਸਲਾਹ ਮਸ਼ਵਰਾ ਨਹੀਂ ਕਰਦਾ, ਸਿੱਧੀ ਹੀ ਦਾਤ ਤੂੰ ਵੰਡਦਾ, ਆਪ ਵੰਡਦਾ। ਵੱਡੀ ਵਡਿਆਈ ਜਾਂ ਆਪੇ ਆਪ, ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਛ ਤੂੰ ਆਪ ਹੀ ਵੰਡਦਾ, ਆਪ ਹੀ ਕਰਦਾ, ਤੇ ਹਰ ਥਾਂ ਤੇ ਆਪ ਹੀ ਆਪ ਹੈ, ਤੈਥੋਂ ਬਿਨਾ ਹੋਰ ਕੋਈ ਦੂਜਾ ਨਹੀਂ। ਨਾਮ ਇੱਕ ਕਾਰ ਨਾ ਕਥਨੀ ਜਾਏ, ਹੇ ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ, ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ, ਤੂੰ ਕਿੰਨੀ ਸਿਰਜਣਾ ਕੀਤੀ ਹੈ, ਤੇ ਤੂੰ ਕੀ ਦੇ ਰਿਹਾ, ਤੇ ਤੂੰ ਕਿੰਨਾ ਕੁ ਵੱਡਾ ਇਨਸਾਫ਼ ਕਰ ਰਿਹਾ, ਕਿਤਨੀ ਵੱਡੀ ਦਾਤ ਦੇ ਰਿਹਾ। ਦਰਅਸਲ ਹੇ ਪ੍ਰਭੂ ਇਹ ਮੇਰੇ ਕਥਨ ਵਿੱਚ ਨਹੀਂ ਆਉਂਦੇ, ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ। ਨਾਮ ਇੱਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਵ ਰਜਾ ਹੈ, ਜੋ ਕੁਛ ਵੀ ਹੋ ਰਿਹਾ, ਜੋ ਕੁਛ ਵੀ ਕੀਤਾ ਜਾ ਰਿਹਾ, ਸਭ ਤੇਰੀ ਰਜ਼ਾ ਵਿੱਚ ਹੈ, ਸਭ ਤੇਰੇ ਹੁਕਮ ਵਿੱਚ ਹੈ, ਸਭ ਤੇਰੇ ਬਾਣੇ ਵਿੱਚ ਹੈ। ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹੀ ਹੈ ਜੋ ਤੇਰੀ ਰਜ਼ਾ ਨੂੰ ਸਮਝ ਜਾਏ, ਜੋ ਤੇਰੇ ਬਾਣੇ ਨੂੰ ਸਮਝ ਜਾਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਵਾਸਤਵਿਕ ਭੇਦ ਉਸਨੇ ਜਾਣ ਲਿਆ, ਵਾਸਤਵਿਕ ਭੇਦ ਰਾਜ਼ ਉਸਨੇ ਸਮਝ ਲਿਆ ਜਿਸਨੇ ਤੇਰੇ ਹੁਕਮ ਨੂੰ ਸਮਝ ਲਿਆ। ਤੇ ਤੇਰਾ ਹੁਕਮ ਕੀ ਹੈ? ਦਰਅਸਲ ਤੇਰਾ ਹੁਕਮ ਜੋ ਕੁਛ ਵੀ ਹੋਇਆ ਹੈ, ਜੋ ਕੁਛ ਵੀ ਕੀਤਾ ਜਾ ਰਿਹਾ, ਜੋ ਕੁਛ ਵੀ ਬਣਿਆ ਹੈ, ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ, ਔਰ ਇਹ ਸੱਚੀ ਹੈ। ਤੇਰੀ ਦੇਣ ਸੱਚੀ, ਤੇਰੀ ਬਨਾਵਟ ਸੱਚੀ। ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਅਸਲ ਉਹ ਸੱਚ ਦੇ ਨੇੜੇ ਹੋ ਜਾਂਦਾ, ਸੱਚ ਦੀ ਨੇਮਤਾਂ ਦਾ ਆਨੰਦ ਮਾਣਦਾ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਵਿੱਚ ਫਰਮਾਨ ਕਰਦੇ ਨੇ, ਨਾਮ ਇੱਕ ਕਾਰ ਨਾ ਕਥਨੀ ਜਾਏ, ਕੀਤਾ ਕਰਨਾ ਸਰਵ ਰਜ਼ਾ ਹੈ। ਦਰਅਸਲ ਸਭ ਕੁਛ ਉਸਦੀ ਰਜ਼ਾ ਵਿੱਚ ਹੈ, ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸਦੀ ਰਜ਼ਾ ਨੂੰ ਮੰਨਣਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ, ਜੋ ਹੁਕਮ ਨਾਲ ਲਿਖਿਆ ਹੋਇਆ, ਜੋ ਹੁਕਮ ਹਰ ਜੀਵ ਤੇ ਹੈ, ਭਾਵ ਜੋ ਉਸਦੀ ਦੇਣ, ਜੋ ਉਸਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ, ਇਹਨੂੰ ਕਬੂਲ ਕਰ ਲੈਣਾ, ਉਹਨੂੰ ਖਿੜੇ ਮੱਥੇ ਤਸਲੀਮ ਕਰ ਲੈਣਾ ਕਿ ਉਸਦੀ ਰਜ਼ਾ ਨੂੰ ਮੰਨਣਾ ਹੈ। ਤੇ ਜਿਹੜਾ ਉਸਦੀ ਰਜ਼ਾ ਵਿੱਚ ਰਾਜ਼ੀ ਹੈ, ਦਰਅਸਲ ਪ੍ਰਮਾਤਮਾ ਉਸ ਤੇ ਰਾਜ਼ੀ ਹੋ ਜਾਂਦਾ ਹੈ, ਈਸ਼ਵਰ ਅਕਾਲ ਪੁਰਖ ਉਸ ਤੇ ਰਾਜ਼ੀ ਹੋ ਜਾਂਦਾ ਹੈ। ਤੇ ਜਿਸ ਤੇ ਈਸ਼ਵਰ ਰਾਜ਼ੀ ਹੋ ਗਿਆ, ਸਮਝ ਲਓ ਉਸ ਤੇ ਜਹਾਨ ਰਾਜ਼ੀ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ, ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ ਜਗਤ ਦੇ ਜ਼ਰੇ ਜ਼ਰੇ ਨਾਲ ਸੰਬੰਧ ਟੁੱਟਿਆ ਹੋਇਆ, ਤੇ ਗਲੀਆਂ ਦੇ ਕੱਖ ਵੀ ਫਿਰ ਜੋ ਹੈ ਵੈਰੀ ਨੇ। ਤੋ ਜਿਹੜਾ ਉਸਦੀ ਰਜ਼ਾ ਵਿੱਚ ਚੱਲਦਾ, ਪਰਮਾਤਮਾ ਉਸ ਤੇ ਰਾਜ਼ੀ ਹੋ ਜਾਂਦਾ, ਤੇ ਪਰਮਾਤਮਾ ਜਿਸ ਤੇ ਰਾਜ਼ੀ ਹੋ ਜਾਂਦਾ ਉਹ ਮਾਲਾ ਮਾਲ ਹੋ ਜਾਂਦਾ, ਉਹ ਖੁਸ਼ਹਾਲ ਹੋ ਜਾਂਦਾ ਔਰ ਉਹ ਦੁਨੀਆਂ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ। ਅਗਲਾ ਸ਼ਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਔਰ ਉਹ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਮਹੱਲਾ ਦੂਜਾ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾਲ ਚ ਵਾਸ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਬੇਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾਂ ਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖਨਾਵੇਂ ਧਰਮ ਬਹਾ ਲਿਆ ਉਥੇ ਸੱਚੇ ਹੀ ਸੱਚ ਨਿਬੜੈ ਸੁਣ ਵੱਖ ਕੜੇ ਜਜ ਮਾ ਲਿਆ ਥਾਉ ਨਾ ਪਾਏ ਨੇ ਕੂੜਿਆਰ ਮੋਹ ਕਾਲੇ ਦੋਜ਼ਖ ਚਾ ਲਿਆ ਤੇਰੇ ਨਾਏ ਰਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਨਾਵੇਂ ਧਰਮ ਬਹਾ ਲਿਆ ਲਿਖਨਾਵੇਂ ਧਰਮ ਬਹਾ ਲਿਆ
ਆਸਾ ਦੀਵਾਰ ਦੀ ਇਹ ਜੋ ਦੂਜੀ ਪੌੜੀ ਹੈ ਇਸ ਵਿੱਚ ਜੋ ਤਿੰਨ ਸਲੋਕ ਨੇ ਤੀਜਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਿਸ ਵਿੱਚ ਆਪ ਫਰਮਾਨ ਕਰਦੇ ਨੇ ਇਹੋ ਜਗ ਸੱਚੇ ਹੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸਮੂਹ ਸੰਸਾਰ ਪਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਕੋਠੀ ਦੇ ਵਿੱਚ ਵਿਆਪਕ ਰੂਪ ਵਿੱਚ ਉਹ ਰਹਿ ਰਹੇ ਬਨਸਪਤੀ ਸਾਗਰ ਗ੍ਰਹਿ ਨਛੱਤਰ ਰੇਤ ਦੇ ਜ਼ਰਰੇ ਤੋਂ ਲੈ ਕੇ ਸੂਰਜ ਦੀਆਂ ਕਿਰਨਾਂ ਹਾਥੀ ਕੀਟ ਪਹਾੜ ਪਾਤਾਲ ਆਕਾਸ਼ ਜਿੱਥੇ ਤੱਕ ਨਿਗਾਹ ਜਾਂਦੀ ਏ ਔਰ ਜੋ ਅਦ੍ਰਿਸ਼ ਦੁਨੀਆ ਹੈ ਇਹ ਸਾਰਾ ਜਗਤ ਇਹ ਸਾਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੇ ਰਹਿਣ ਦੀ ਥਾਂ ਹੈ ਕੋਈ ਵਿਸ਼ੇਸ਼ ਟਿਕਾਣਾ ਪਰਮਾਤਮਾ ਦਾ ਨਹੀਂ ਹੈ ਵੀ ਫਲਾਣੀ ਥਾਂ ਤੇ ਹੈ ਇਸਦਾ ਮਤਲਬ ਹੈ ਇਸ ਥਾਂ ਤੇ ਨਹੀਂ ਹੈ ਦੋ ਸ਼ਬਦ ਪਰਮਾਤਮਾ ਪ੍ਰਤੀ ਜੋ ਪ੍ਰਯੋਗ ਕੀਤੇ ਜਾਂਦੇ ਨੇ ਉਹ ਸੱਚਾਈ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਜੈਸੇ ਕਿ ਆਖਿਆ ਜਾਂਦਾ ਪਰਮਾਤਮਾ ਨੂੰ ਲੱਭਣਾ ਹੈ ਤੇ ਲੱਭਣਾ ਉਸ ਨੂੰ ਪੈਂਦਾ ਹੈ ਜੋ ਗੁੰਮ ਹੋ ਗਏ ਉਹ ਗੁੰਮ ਨਹੀਂ ਹੋਇਆ ਪਰਮਾਤਮਾ ਦੇ ਕੋਲ ਜਾਣਾ ਹੈ ਤੋ ਕੋਲ ਉਸਦੇ ਹੀ ਜਾਣਾ ਹੈ ਜੋ ਆਪਣੇ ਤੋਂ ਦੂਰ ਹੈ ਜੋ ਆਪਣੇ ਤੋਂ ਦੂਰ ਨਹੀਂ ਉਸਦੇ ਕੋਲ ਕੀ ਜਾਣਾ ਜੋ ਗੁੰਮ ਨਹੀਂ ਹੋਇਆ ਉਹਨੂੰ ਲੱਭਣਾ ਕੀ ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦਾ ਐਸਾ ਕਹਿਣਾ ਕਿ ਤੂੰ ਅੱਖਾਂ ਖੋਲ ਉੱਤੇ ਹਾਜ਼ਰ ਨਾਜ਼ਰ ਹੈ ਉਹ ਗੁੰਮ ਨਹੀਂ ਹੋਇਆ ਔਰ ਉਹ ਤੈਥੋਂ ਦੂਰ ਵੀ ਨਹੀਂ ਲਿਆਜ਼ਾ ਉਸਦੇ ਕੋਲ ਜਾਣਾ ਜਾਂ ਉਹਨੂੰ ਲੱਭਣਾ ਧਾਰਮਿਕ ਦੁਨੀਆਂ ਵਿੱਚ ਇਹ ਜੋ ਕਹਾਵਤਾਂ ਨੇ ਇਹ ਵੀ ਭ੍ਰਾਂਤੀ ਤੇ ਖੜੀਆਂ ਨੇ ਦਰਅਸਲ ਗਲਿਤ ਨਹੀਂ ਹੈ ਤੂੰ ਆਪਣੀਆਂ ਅੱਖਾਂ ਖੋਲ ਉਹਤੇ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਉਹਦਾ ਨਾ ਦਿਖਾਈ ਦੇਣਾ ਉਹਦੀ ਦੂਰੀ ਨਹੀਂ ਹੈ ਉਹਦਾ ਨਾ ਦਿਖਾਈ ਦੇਣਾ ਉਸਦਾ ਗੁੰਮ ਹੋਣਾ ਨਹੀਂ ਹੈ ਬਲਕਿ ਤੇਰਾ ਸੋਹਣਾ ਹੈ ਤੇਰੀ ਅੱਖਾਂ ਦਾ ਬੰਦ ਹੋਣਾ ਹੈ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਸਮੂਹ ਬ੍ਰਹਿਮੰਡ ਇਹ ਸਾਰੇ ਦਾ ਸਾਰਾ ਜਗਤ ਪਰਮਾਤਮਾ ਦੇ ਰਹਿਣ ਦੀ ਥਾਂ ਹੈ ਆਸਣ ਲੋਏ ਲੋਏ ਭੰਡਾਰ ਵਾਸਤਵਿਕ ਉਸ ਪਰਮਾਤਮਾ ਦਾ ਆਸਣ ਹਰ ਲੋਕ ਵਿੱਚ ਹੈ ਹਰ ਬਸ਼ਰ ਵਿੱਚ ਹੈ ਹਰ ਜੀਵ ਵਿੱਚ ਹੈ ਕੋਈ ਉਸਦਾ ਇੱਕ ਸਿੰਘਾਸਣ ਨਹੀਂ ਇਹ ਵਿਆਪਕ ਬ੍ਰਹਿਮੰਡ ਉਸਦਾ ਸਿੰਘਾਸਣ ਹੈ ਔਰ ਇਸ ਸਾਰੇ ਬ੍ਰਹਿਮੰਡ ਵਿੱਚ ਉਹ ਬੈਠਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਕੋਠੜੀ ਚੁੰਕੇ ਸੱਚ ਦੀ ਹੈ ਇਸ ਵਾਸਤੇ ਕੋਠੜੀ ਵੀ ਸੱਚੀ ਹੈ ਜਿਸ ਘਰ ਵਿੱਚ ਧਾਰਮਿਕ ਲੋਕ ਰਹਿੰਦੇ ਹੋਣ ਜਿਸ ਘਰ ਵਿੱਚ ਧਾਰਮਿਕ ਵਿਚਾਰ ਅੱਠੇ ਪੈਰ ਪੜੇ ਜਾਂਦੇ ਹੋਣ ਪੜਾਏ ਜਾਂਦੇ ਹੋਣ ਉਸ ਇੱਟਾਂ ਦੀ ਢੇਰੀ ਨੂੰ ਵੀ ਲੋਕੀ ਧਾਰਮਿਕ ਮੰਦਿਰ ਕਹਿ ਦਿੰਦੇ ਨੇ ਹੈਨ ਤੇ ਇੱਟਾਂ ਹੀ ਹੈ ਤੇ ਪੱਥਰ ਹੀ ਹੈ ਤੇ ਲੱਕੜ ਹੀ ਲੇਕਿਨ ਧਾਰਮਿਕ ਮੰਦਿਰ ਇਹ ਮਕਾਨ ਧਾਰਮਿਕ ਭਵਨ ਹੈ ਕੀ ਹੈ ਉਹਦੇ ਚ ਧਰਮ ਦੀ ਚਰਚਾ ਹੈ ਉਹਦੇ ਚ ਕੋਈ ਧਾਰਮਿਕ ਮਨੁੱਖ ਰਹਿੰਦੇ ਨੇ, ਉਹਦੇ ਚ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਉਹਦੇ ਚ ਧਰਮ ਦੀ ਗੱਲ ਸੁਣਾਈ ਜਾ ਰਹੀ ਹੈ। ਜਿੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ, ਧਰਮ ਦੀ ਗੱਲ ਸੁਣਾਈ ਜਾ ਰਹੀ ਹੈ, ਉਹ ਅਸਥਾਨ, ਉਹ ਘਰ ਆਮ ਘਰ ਨਹੀਂ ਰਹਿ ਜਾਂਦਾ, ਉਹ ਪਾਵਨ ਘਰ ਬਣ ਜਾਂਦਾ ਹੈ, ਪਵਿੱਤਰ ਘਰ ਬਣ ਜਾਂਦਾ ਹੈ। ਸਾਰੇ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਵਿੱਚ ਉਸ ਸੱਚ ਦਾ ਵਾਸਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬ੍ਰਹਿਮੰਡ ਨੂੰ ਸੱਚੇ ਦੀ ਕੋਠੜੀ ਕਹਿੰਦੇ ਨੇ, ਸੱਚ ਦੀ ਕੋਠੜੀ ਕਹਿੰਦੇ ਨੇ। ਕਿ ਝੂਠੇ ਦੀ ਕੋਠੜੀ ਹੁੰਦੀ ਤੇ ਸ਼ਾਇਦ ਕੋਠੜੀ ਝੂਠੀ ਹੁੰਦੀ, ਪਰ ਚੂੰਕਿ ਸੱਚ ਦੀ ਕੋਠੜੀ ਹੈ ਤੇ ਸੱਚ ਦਾ ਇਸ ਵਿੱਚ ਵਾਸ ਹੈ, ਜਗਤ ਦੇ ਕਿਸੇ ਹਿੱਸੇ ਦੀ ਨਿੰਦਾ ਜਾਂ ਉਸ ਨੂੰ ਚੋਟ ਪਹੁੰਚਾਉਣਾ, ਦਰਅਸਲ ਇਹ ਵੀ ਕਰਤੇ ਪੁਰਖ ਨੂੰ ਚੋਟ ਪਹੁੰਚਾਉਣਾ ਹੋਵੇਗਾ, ਕਿਉਂਕਿ ਇਹ ਉਸ ਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਏ ਲੇ, ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਅਦ ਨੇ ਉਸ ਦਾ ਹੁਕਮ ਮੰਨ ਕੇ ਹੁਕਮੀ ਵਿੱਚ ਸਮਾਈ ਹਾਸਲ ਕਰ ਲਈ ਹੈ, ਤੇ ਇੱਕ ਹੁਕਮ ਨੂੰ ਨਾ ਮੰਨ ਕੇ ਵਿਨਾਸ਼ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ, ਦੁਖੀ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਇੱਕ ਨਾ ਨੇ ਹੁਕਮ ਨੂੰ ਮੰਨ ਕੇ ਪ੍ਰਮਾਤਮਾ ਦੀ ਸਮਾਈ ਹਾਸਲ ਕਰ ਲਈ ਹੈ। ਇੱਥੇ ਪ੍ਰਸ਼ਨ ਖੜਾ ਹੋਵੇਗਾ, ਹੁਕਮ ਮੰਨ ਕੇ ਹੁਕਮ ਕੀ ਹੈ, ਹੁਕਮ ਕਿੱਥੇ ਹੈ? ਉਸਨੂੰ ਪੜ੍ਹ ਲਈਏ, ਉਸਨੂੰ ਸਮਝ ਲਈਏ, ਉਹਨੂੰ ਸੁਣ ਲਈਏ, ਪ੍ਰਮਾਤਮਾ ਦਾ ਹੁਕਮ ਕਿੱਥੇ ਲਿਖਿਆ? ਸਾਹਿਬ ਕਹਿੰਦੇ ਨੇ, ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ, ਕਿਹੜੀ ਭਾਸ਼ਾ ਵਿੱਚ ਹੈ? ਦਰਅਸਲ ਪਰਮਾਤਮਾ ਦੀ ਭਾਸ਼ਾ ਅੱਖਰਾਂ ਵਿੱਚ ਨਹੀਂ ਆਉਂਦੀ, ਮੌਨ ਦੀ ਭਾਸ਼ਾ ਹੈ, ਖਾਮੋਸ਼ ਭਾਸ਼ਾ ਹੈ, ਭਾਵ ਦੀ ਭਾਸ਼ਾ ਹੈ। ਉਹਨੂੰ ਸਮਝਣਾ ਪਏਗਾ, ਔਰ ਉਹਨੂੰ ਸਮਝਣ ਲਈ ਜ਼ਰੀਏ ਵੀ ਅਲੱਗ ਅਲੱਗ ਨੇ। ਉਸ ਦਾ ਹੁਕਮ ਹਰ ਮਸਤਕ ਤੇ ਲਿਖਿਆ, ਨਾਨਕ ਲਿਖਿਆ ਨਾਲ, ਤੇ ਜਿਹੜਾ ਉਸ ਹੁਕਮ ਨੂੰ ਸਮਝ ਜਾਂਦਾ ਹੈ ਉਹ ਉਸ ਹੁਕਮੇ ਦੀ ਲੀਨਤਾ ਹਾਸਲ ਕਰ ਲੈਂਦਾ। ਹੁਕਮ ਕੀ ਹੈ? ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹੁਕਮ ਕੀ ਹੈ? ਬੜੇ ਸਰਲ ਸ਼ਬਦਾਂ ਵਿੱਚ ਇਸ ਨੂੰ ਖੋਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਇਹ ਐਸਾ ਹੈ ਜੈਸੇ ਸਾਗਰ ਨੂੰ ਗਾਗਰ ਦੇ ਚ ਬੰਦ ਕੀਤਾ, ਜੈਸੇ ਸਮੁੰਦਰ ਕੂਜ਼ੇ ਦੇ ਸਮਾ ਗਏ, ਜੈਸੇ ਇੱਕ ਮਹਾਨ ਵਿਚਾਰ ਨੂੰ ਥੋੜੇ ਜਿਹਾ ਚੰਦ ਅੱਖਰਾਂ ਵਿੱਚ ਬਿਆਨ ਕਰ ਦਿੱਤਾ ਹੈ। ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਹੋਣਾ ਹੀ ਸੀ, ਜੋ ਹੋਵਾ ਉਹ ਵਤਸੋ ਜਾਣੇ, ਜੋ ਹੋਆ ਹੈ ਇਹਨੂੰ ਹੋਣ ਹਾਰ ਜਾਣੇ, ਇਹ ਹੋਣਾ ਹੈ। ਪ੍ਰਭ ਆਪਣੇ ਕਾ ਹੁਕਮ ਪਛਾਣੇ। ਅੱਜ ਤੱਕ ਧਾਰਮਿਕ ਦੁਨੀਆਂ ਚ ਐਸਾ ਤੇ ਥਾਂ ਥਾਂ ਤੇ ਆਖਿਆ ਜਾਂਦਾ, ਬਾਰ ਬਾਰ ਆਖਿਆ ਜਾਂਦਾ, ਰੱਬ ਦੀ ਰਜ਼ਾ, ਉਸਦਾ ਹੁਕਮ, ਉਹਨੂੰ ਮੰਨੋ, ਉਹਦੀ ਰਜ਼ਾ ਵਿੱਚ ਰਾਜ਼ੀ ਰਹੋ। ਪਰ ਸਵਾਲ ਇਹ ਪੈਦਾ ਹੁੰਦਾ, ਉਹਦੀ ਰਜ਼ਾ ਹੈ ਕੀ? ਪ੍ਰਸ਼ਨ ਇਹ ਖੜਾ ਹੁੰਦਾ, ਉਹਦਾ ਹੁਕਮ ਹੈ ਕੀ? ਧਾਰਮਿਕ ਦੁਨੀਆਂ ਵਿੱਚ ਐਸਾ ਆਖਿਆ ਜਾਂਦਾ, ਐਸਾ ਸਮਝਾਇਆ ਨਹੀਂ ਜਾਂਦਾ ਕਿ ਉਸਦਾ ਹੁਕਮ ਕੀ ਹੈ, ਉਸਦੀ ਰਜ਼ਾ ਕੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਨੂੰ ਖੋਲਦੇ ਨੇ ਕਿ ਉਸਦੀ ਰਜ਼ਾ ਕੀ ਹੈ, ਉਸਦਾ ਹੁਕਮ ਕੀ ਹੈ। ਜੋ ਹੋਆ ਹੋ ਵਰਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਹ ਆਪਣੇ ਪ੍ਰਭੂ ਦਾ ਹੁਕਮ ਹੈ ਕਿ ਜੋ ਹੋਇਆ ਹੈ ਇਹ ਹੋਣਾ ਹੀ ਸੀ, ਬਸ ਇਹੀ ਹੁਕਮ ਹੈ, ਇਹੀ ਉਸਦੀ ਰਜ਼ਾ ਹੈ। ਦਿਨ ਹੋਇਆ ਹੈ ਹੋਣਾ ਹੀ ਸੀ, ਰਾਤ ਹੋਈ ਹੈ ਹੋਣੀ ਸੀ, ਜਨਮ ਹੋਇਆ ਹੈ ਹੋਣਾ ਹੀ ਸੀ, ਮਰਨ ਹੋਇਆ ਹੈ ਹੋਣਾ ਹੀ ਸੀ, ਨਫਾ ਹੋਇਆ ਹੈ ਇਹ ਹੋਣਾ ਹੀ ਸੀ, ਨੁਕਸਾਨ ਹੋਇਆ ਹੈ ਇਹ ਹੋਣਾ ਹੀ ਸੀ, ਸਰਦੀ ਹੋਈ ਹੈ ਇਹ ਹੋਣੀ ਸੀ, ਗਰਮੀ ਆਈ ਹੈ ਇਹ ਆਉਣੀ ਹੀ ਸੀ। ਵਰਸ ਕੇ ਜੋ ਕੁਝ ਹੋ ਰਿਹਾ, ਬਸ ਇਹ ਉਸਦਾ ਹੁਕਮ ਹੈ। ਇਹ ਹੋ ਰਹੇ ਨੂੰ ਕਬੂਲ ਕਰ ਲੈਣਾ, ਪ੍ਰਵਾਨ ਕਰ ਲੈਣਾ, ਇਹ ਉਸਦੀ ਰਜ਼ਾ ਨੂੰ ਮੰਨਣਾ ਹੈ। کہ اس دے حکم نو مننا ہے اور رضا دے راضی ہونا معمولی کھیڑ نہیں ہے. اتے سوری اوپر کھیلنا گرے تا ٹھاہر نہ ہے, جو ہو گیا ہے انو قبول کر لینا. دراصل کئی دفعہ ایسا ہوا ہے کہ جنم ہویا ہے قبول ہے, مرن ہویا ہے قبول نہیں. نفع ہویا ہے پروان ہے, نقصان ہویا ہے قبول نہیں. عزت ملی ہے قبول ہے, بےزتی ہو گئی ہے پروان نہیں. دراصل منک پرماتما دے حکم نو اپنے انکول ڈھالنا چاہندا ہے, تے پرماتما اپنے حکم دے انکول جگت نو چلانا چاہندا ہے. گل اے ہے, اور اس کشمکش کر کے منک دکھی ہے. دراصل چلدا تے منک اس دے حکم دے چی گیا ہے, سردی ہوئی ہے, یہ ہونی سی. تے ہن بندے نو کتنی بھی قبول نہ ہوئے سردی تے رہے گی, نہیں تینو قبول تے نہ سی یہ تے رہے گی. گرمی ہوئی ہے تے ہونی سی اور ہو کے رہے گی, جی تینو قبول نہیں تے اس وچ تیرا قبول نہ کرنا کوئی معنی نہیں رکھتا. تو چیخدا رہ, چلاندا رہ, لو چلدی رہے گی, گرمی ہوے گی یہ رہے گی. جنم ہویا ہے تے ہونا ہی سی, مرن ہویا ہے تے ہونا ہی سی. جو ہونا سی جو ہویا ہے اینو قبول کرنا پرماتما دا حکم مننا ہے. برہمنڈ دے وچ سب کچھ ہو رہا ہے, کیتا نہیں جا رہا. نوے دیپ پرگٹ ہو رہے نے, پرانے دیپ بجھ رہے نے. نوے گرہ چھتر جنم لے رہے نے, کچھ ٹوٹ رہے نے, کچھ مٹ رہے نے. ایک بہت وڈی لیلا چل رہی ہے, ایک بہت وڈا کھیل چل رہا ہے, جس نو پروان کرنا پے گا, قبول کرنا پے گا. تیرے شریر دے سواس چل رہے نے, تو چلا نہیں رہا. دل دھڑک رہا ہے, تو دھڑکا نہیں رہا. خون چل رہا ہے, تو چلا نہیں رہا. اسی طریقے نال سمجھ, سب کچھ جگت وچ ہو رہا ہے, کیتا نہیں جا رہا. دو طرح دے منک نے جو ایسا دعوی کرن گے, نہیں یہ میں کیتا, تے جے توں کیتا ہے تے تیرے کیتے نال سکھ ملے ہے, اینو توں قبول کیتا ہے تے دکھ ملے ہے, اینو کیوں نہیں توں قبول کیتا, اے بھی تیری کرت. جے تیرا ہی کیتا ہے سب کچھ, تے جنم دن تے توں مٹھائی ونڈی ہے, تے مرن دن نو بھی کھڑے متھے قبول کر, پھر تسلیم کر. عزت ملی ہے تو خوش ہویا ہے, بےزتی نو بھی چولی چ پا. نفع ہویا ہے تو پرسن ہویا ہے, نچ اٹھے ہیں, تو نقصان نو بھی چولی چ پا. بہت اوکھا ہے حکم, یا تے سارا ہی منیا جا سکتا ہے, یا سارے حکم تو انکار کیتا جا سکتا ہے. ایسا نہیں ہو سکتا بھی میں ادھا حکم مندا تے ادھا نہیں. اور یہ حقیقت ہے کہ کوئی انکار کر کے بھی حکم منن تو بچ نہیں سکتا, لیکن انکار کرن دے نال دکھ ہور ودا لے گا, بے چینی ہور ودا لے گا. پر حکم نو منن دے نال حقیقت اے ہے کہ پرم سکھ دی پراپتی ہو جاندی ہے. حکم دے اگر دکھ ہے تے دکھ نو کسے نے کھڑے متھے قبول کر لیا ہے, تسلیم کر لیا ہے, تے اونوں انبھو ہو جائے گا کہ دکھ بھی پربھو دی طرفوں ملے ہویا ایک دارو ہے, ایک علاج ہے. دنیا دے واحد سن واحد رہبری پرش گرو نانک نے ایسا نعرہ لایا ہے کہ دکھ کروپی نہیں, دکھ پرماتما ولوں سزا نہیں, اے پرماتما ولوں اوشدی ہے, دارو ہے. دکھ دارو سکھ روگ بھیا, جان سکھ تام نہ ہوئے. دکھ بھی ایک دارو ہے, پر سوال پیدا ہوندا ہے دکھ کدوں دارو بندا ہے, تے دکھ دا دارو پرماتما نو کدوں دین دی لوڑ پی جاندی ہے, جد بندے دے سکھ روگ ہو جان. دکھ دارو سکھ روگ ویا, بڑا قیمتی بچن ہے پہلے بادشاہ دا. جد سکھ روگ ہو جان, جد سکھ بندے نو ہنکاری کر دین, جد سکھ آلسی بنا دین, جد سکھ بندے نو دلدری کر دین, جد سکھ بندے نو لوبھی بنا دین, بے ایمان بنا دین, تے جد سکھ بندے نو کٹھور بنا دین, ایسے بندے نو کتھا کیرتن ਦੀ ਔਸਤੀ ਨਾਲ ਠੀਕ ਕਰਨਾ ਬੜੀ ਔਖੀ ਗੱਲ ਹੈ, ਬਹੁਤ ਕਠਿਨ ਗੱਲ ਹੈ। ਕਿਉਂਕਿ ਉਹ ਆਲਸੀ ਇਤਨਾ ਹੋ ਗਿਆ, ਉਹ ਅਹੰਕਾਰੀ ਇਤਨਾ ਹੋ ਗਿਆ, ਉਹ ਲੋਭੀ ਇਤਨਾ ਹੋ ਗਿਆ, ਉਹਨੇ ਦੂਰੀ ਇਤਨੀ ਵਧਾ ਲਈ ਹੈ ਕਿ ਉਸ ਤੱਕ ਇਸ ਸ਼ਬਦ ਦਾ ਪੁੱਜਣਾ, ਇਸ ਵਿਚਾਰ ਦਾ ਪੁੱਜਣਾ ਬਹੁਤ ਔਖਾ ਹੈ। ਉਹਨੇ ਆਪਣੇ ਹਿਰਦੇ ਦੇ ਸਾਰੇ ਪੱਟ ਬੰਦ ਕਰ ਲਏ ਨੇ, ਉਸ ਤੱਕ ਇਹ ਵਿਚਾਰ ਨਹੀਂ ਪਹੁੰਚ ਸਕਦੀ। ਲਿਹਾਜ਼ਾ ਐਸੇ ਪੁਰਸ਼ ਲਈ ਫਿਰ ਪਰਮਾਤਮਾ ਨੇ ਜੋ ਔਸ਼ਧੀ ਤਿਆਰ ਕੀਤੀ ਹੈ ਉਹ ਦੁੱਖ ਹੈ। ਬੜੇ ਤੋਂ ਬੜੇ ਬੰਦੇ ਦੁੱਖ ਦੀ ਚੋਟ ਸਹਾਰਦਿਆਂ ਸਿੱਧੇ ਹੋ ਜਾਂਦੇ ਨੇ, ਉਂਝ ਨਹੀਂ ਆਉਂਦੇ। ਉਂਝ ਆਕੜ ਬਣੀ ਰਹਿੰਦੀ ਹੈ, ਉਂਝ ਬੇਈਮਾਨੀ ਬਣੀ ਰਹਿੰਦੀ ਹੈ, ਉਂਝ ਕਠੋਰਤਾ ਬਣੀ ਰਹਿੰਦੀ ਹੈ, ਪਰ ਦੁੱਖ ਦੀ ਇੱਕ ਚੋਟ ਨੇ ਸਿੱਧਾ ਕਰ ਦਿੱਤਾ। ਤਾਂ ਸਾਹਿਬ ਕਹਿੰਦੇ ਦੁੱਖ ਵਕਤੀ ਦੁੱਖ ਇਹ ਪਰਮਾਤਮਾ ਵੱਲੋਂ ਕਰੋਪੀ ਨਹੀਂ, ਦਾਰੂ ਹੈ, ਔਸ਼ਧੀ ਹੈ। ਔਰ ਇਸ ਦਾਰੂ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਸੁੱਖ ਰੋਗ ਬਣ ਜਾਣ। ਦੁੱਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ, ਤੂੰ ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋਇਆ ਹੈ ਇਹ ਹੋਣਾ ਹੀ ਸੀ, ਇਹੀ ਹੁਕਮ ਹੈ। ਔਰ ਇਸ ਨੂੰ ਜੋ ਖਿੜੇ ਮੱਥੇ ਤਸਲੀਮ ਕਰ ਲੈਂਦਾ, ਸਮਝ ਲਓ ਉਹ ਰਜ਼ਾ ਵਿੱਚ ਰਾਜ਼ੀ ਹੈ। ਤੇ ਜੋ ਰਜ਼ਾ ਵਿੱਚ ਰਾਜ਼ੀ ਹੈ ਉਸ ਤੇ ਪਰਮਾਤਮਾ ਰਾਜ਼ੀ ਹੈ, ਉਸ ਤੇ ਗੁਰੂ ਰਾਜ਼ੀ ਹੈ। ਰੱਬ ਕਿਸ ਤੇ ਰਾਜ਼ੀ ਹੈ? ਜੋ ਉਸ ਦੀ ਰਜ਼ਾ ਵਿੱਚ ਰਾਜ਼ੀ ਹੈ, ਉਸ ਦਾ ਸੰਬੰਧ ਜੁੜ ਜਾਂਦਾ, ਉਹ ਪਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ। ਤੇ ਸਾਹਿਬ ਗੁਰੂ ਅਰਜਨ ਅੰਗਦ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਇਹ ਸੰਦੇਸ਼ ਉਪਦੇਸ਼ ਦੇ ਰਹੇ ਨੇ ਕਿ ਇੱਕ ਅੱਧ ਭਗਤਾਂ ਨੇ ਹੁਕਮ ਨੂੰ ਮੰਨ ਕੇ ਹੁਕਮੀ ਦੀ ਸਮਾਈ ਹਾਸਲ ਕਰ ਲਈ ਹੈ, ਰਜ਼ਾ ਨੂੰ ਮੰਨ ਕੇ ਉਸ ਪਰਮਾਤਮਾ ਵਿੱਚ ਲੀਨਤਾ ਹਾਸਲ ਕਰ ਲਈ ਹੈ। ਇੱਕ ਅੱਧ ਹੁਕਮ ਤੋਂ ਇਨਕਾਰੀ ਹੋ ਕੇ ਆਪਣਾ ਜੀਵਨ ਨਾਸ ਕਰ ਲਿਆ, ਆਪਣਾ ਜੀਵਨ ਖੁਆਰ ਕਰ ਲਿਆ। ਹੁਕਮ ਤੋਂ ਇਨਕਾਰੀ ਮਨੁੱਖ ਹੋ ਸਕਦਾ, ਲੇਕਿਨ ਹੁਕਮ ਤੋਂ ਬਚ ਨਹੀਂ ਸਕਦਾ। ਮੱਛਲੀ ਸਾਗਰ ਵਿੱਚ ਘੁੰਮਦੀ ਹੋਈ ਐਸਾ ਕਹਿ ਸਕਦੀ ਹੈ, ਸਾਗਰ ਮੈਨੂੰ ਪ੍ਰਵਾਨ ਨਹੀਂ ਐਸਾ ਕਹਿ ਸਕਦੀ ਹੈ, ਐਸਾ ਉਸਨੂੰ ਖੁੱਲ ਹੈ, ਲੇਕਿਨ ਪਾਣੀ ਤੋਂ ਬਾਹਰ ਰਹਿ ਕੇ ਵਿਚਰ ਨਹੀਂ ਸਕਦੀ, ਉਸਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੀ। ਉਸਦੇ ਹੁਕਮ ਤੋਂ ਇਨਕਾਰ ਹੋਣ ਦਾ ਜਜ਼ਬਾ ਉਜਾਗਰ ਕਰ ਸਕਦੀ ਹੈ। ਨਦੀ ਦੇ ਇੱਕ ਕੰਢੇ ਤੋਂ ਲੈ ਕੇ ਦੂਸਰੇ ਕੰਢੇ ਤੱਕ ਮੱਛੀ ਜਾ ਸਕਦੀ ਹੈ, ਪਰ ਪਾਣੀ ਤੋਂ ਬਾਹਰ ਨਿਕਲ ਕੇ ਕਲੋਲ ਨਹੀਂ ਕਰ ਸਕਦੀ। ਮੱਛੀ ਦਰਿਆ ਵਿੱਚ ਘੁੰਮ ਰਿਹਾ ਆ ਐਸਾ ਕਹਿ ਸਕਦੀ ਹੈ, ਪਾਣੀ ਵਿੱਚ ਰਹਿਣਾ ਮੈਨੂੰ ਕਬੂਲ ਨਹੀਂ, ਪਾਣੀ ਵਿੱਚ ਵਿਚਰਨਾ ਮੈਨੂੰ ਇਹ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਪਾਣੀ ਤੋਂ ਬਾਹਰ ਰਹਿ ਕੇ ਇਹ ਵਿਚਰ ਨਹੀਂ ਸਕਦੀ। ਮਨੁੱਖ ਐਸਾ ਕਹਿ ਸਕਦਾ ਹੈ, ਇਹ ਪ੍ਰਮਾਤਮਾ ਇਹ ਤੇਰਾ ਹੁਕਮ ਮੈਨੂੰ ਕਬੂਲ ਨਹੀਂ, ਇਹ ਤੇਰੀ ਰਜ਼ਾ ਮੈਨੂੰ ਪ੍ਰਵਾਨ ਨਹੀਂ, ਲੇਕਿਨ ਫਿਰ ਵੀ ਉਸਦੀ ਰਜ਼ਾ ਤੋਂ ਬਾਹਰ ਹੋ ਨਹੀਂ ਸਕਦਾ, ਫਿਰ ਵੀ ਉਸਦੇ ਹੁਕਮ ਤੋਂ ਬਾਹਰ ਹੋ ਨਹੀਂ ਸਕਦਾ। ਬਾਰੀਕ ਬੁੱਧ ਰੱਖਣ ਵਾਲਿਆਂ ਨੇ ਈਸ਼ਵਰ ਦੇ ਇਸ ਰਾਜ ਨੂੰ ਸਮਝਿਆ, ਇਸ ਰਾਜ ਨੂੰ ਜਾਣਿਆ, ਔਰ ਇੰਜ ਕਹਿ ਲੋ ਇਸ ਰਾਜ ਦਾ ਹੀ ਸਦਕਾ ਉਹਨਾਂ ਨੇ ਵਾਸਤਵਿਕ ਪਰਮਾਤਮਾ ਨੂੰ ਜਾਣਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਤੂੰ ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ਼, ਇੱਕ ਨਾ ਭਾਣੇ ਕੱਢ ਲੈ, ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਨੇ ਪਰਮਾਤਮਾ ਦੇ ਭਾਣੇ ਨੂੰ ਮੰਨ ਕੇ, ਉਸਦੇ ਹੁਕਮ ਨੂੰ ਮੰਨ ਕੇ ਮਾਇਆ ਵਿੱਚੋਂ ਆਪਣੇ ਆਪ ਨੂੰ ਕੱਢ ਲਿਆ, ਤੇ ਇੱਕ ਹੁਕਮ ਦੀ ਅਦੂਲੀ ਕਰਕੇ ਭਾਵ ਹੁਕਮ ਤੋਂ ਇਨਕਾਰੀ ਹੋ ਕੇ ਮਾਇਆ ਵਿੱਚ ਹੀ ਫਸੇ ਰਹਿ ਗਏ, ਜੰਜਾਲ ਵਿੱਚ ਹੀ ਫਸੇ ਰਹਿ ਗਏ। ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ, ਇਹ ਵੀ ਦਿਖਾਈ ਨਹੀਂ ਦਿੰਦਾ, ਪਰ ਐਸਾ ਵੀ ਦਾਅਵੇ ਨਾਲ ਨਹੀਂ ਆਖਿਆ ਜਾ ਸਕਦਾ ਕਿ ਜ਼ਿੰਦਗੀ ਕਿਸ ਦੀ ਰਾਸ ਆਈ, ਜਗਤ ਤੇ ਆਇਆ ਕਿਸ ਦਾ ਸਫਲ ਹੋਇਆ। ਮਨੁੱਖ ਫੈਸਲਾ ਕੁਨ ਗੱਲ ਨਹੀਂ ਕਰ ਸਕਦਾ, ਫਲਾਣਾ ਜੰਨਤ ਦੇ ਚਲਾ ਗਿਆ, ਫਲਾਣਾ ਸਵਰਗਵਾਸ ਹੋ ਗਿਆ, ਫਲਾਣਾ ਬ੍ਰਹਮ ਲੀਨ ਹੋ ਗਿਆ। ਮਨੁੱਖੀ ਦੁਨੀਆਂ ਦੀ ਇਹ ਸਾਰੀਆਂ ਕਹਾਵਤਾਂ ਹੀ ਨੇ, ਇਹਦੇ ਚ ਹਕੀਕਤ ਕੁਛ ਵੀ ਨਹੀਂ, ਕਿਉਂਕਿ ਮਨੁੱਖ ਦੇ ਆਪਣੇ ਅੰਦਾਜ਼ੇ ਨੇ, ਮਨੁੱਖ ਦੀਆਂ ਆਪਣੀਆਂ ਕਿਆਸ ਅਰਾਈਆਂ ਨੇ। ਮਨੁੱਖ ਦੇ ਕੋਲ ਐਸੀ ਕੋਈ ਦੂਰਬੀਨ ਨਹੀਂ ਕਿ ਉਸਨੇ ਦੇਖ ਲਿਆ ਹੋਵੇ ਹਾਂ ਵਾਕਈ ਇਹ ਬ੍ਰਹਮ ਲੀਨ ਹੋ ਗਿਆ, ਵਾਕਈ ਇਹ ਸੱਚਖੰਡ ਵਾਸੀ ਹੋ ਗਿਆ। ਤਾਂ ਸਾਹਿਬ ਕਹਿੰਦੇ
ਇਹ ਕਹਿਣ ਮਾਤਰ ਗੱਲ ਨਹੀਂ ਇਹ ਪੁੰਨੀ ਪਾਪੀ ਆਖਣ ਨਾ ਏ ਕਰ ਕਰ ਕਰਨਾ ਲਿਖ ਲੈ ਜਾਓ ਤੋ ਇਹ ਕਹਿਣ ਮਾਤਰ ਗੱਲ ਨਹੀਂ ਇਹ ਵੀ ਆਖ ਨਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੋ ਆਪ ਕਰੇ ਪ੍ਰਗਾਸ ਗੁਰੂ ਦੁਆਰਾ ਇਸ ਗੱਲ ਨੂੰ ਜਾਣਿਆ ਜਾਂਦਾ ਹੈ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਈਸ਼ਵਰ ਆਪ ਹੀ ਅੰਤਿਸ਼ ਕਰਨ ਦੇ ਵਿੱਚ ਪ੍ਰਕਾਸ਼ ਕਰਦਾ ਹੈ ਉਹ ਆਪ ਹੀ ਚਾਨਣਾ ਦਿੰਦਾ ਹੈ ਦਰਅਸਲ ਲੰਬੀ ਚੌੜੀ ਸਾਧਨਾ ਕਰਨ ਤੋਂ ਬਾਅਦ ਇਸ ਗੱਲ ਦਾ ਬੋਧ ਮਨੁੱਖ ਨੂੰ ਮਿਲਦਾ ਹੈ ਕਿ ਈਸ਼ਵਰ ਪ੍ਰਿਆਸ ਨਾਲ ਨਹੀਂ ਪ੍ਰਸਾਦ ਨਾਲ ਮਿਲਦਾ ਹੈ ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਪ੍ਰਸਾਦ ਦੀ ਮਹਿਮਾ ਜਦਕਿ ਜਗਤ ਵਿੱਚ ਪ੍ਰਿਆਸ ਦੀ ਗੱਲ ਹੈ ਸੰਸਾਰ ਵਿੱਚ ਪੁਰਸ਼ਾਰਥ ਦੀ ਗੱਲ ਹੈ ਜਦਕਿ ਧਾਰਮਿਕ ਦੁਨੀਆਂ ਵਿੱਚ ਬਖਸ਼ਿਸ਼ ਦੀ ਗੱਲ ਹੈ ਸੰਸਾਰ ਵਿੱਚ ਉਦਮ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆਂ ਵਿੱਚ ਕਿਰਪਾ ਦੀ ਗੱਲ ਆਖੀ ਜਾਂਦੀ ਹੈ ਧਾਰਮਿਕ ਦੁਨੀਆਂ ਸਹੀ ਹੈ ਉਹ ਕਹਿੰਦੇ ਨੇ ਉਦਮ ਕਰ ਕਰਕੇ ਪਤਾ ਚੱਲਦਾ ਹੈ ਕਿ ਆਖਿਰ ਇਹ ਉਸਦਾ ਮਿਲਾਪ ਉਹਦੀ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਸਾਡਾ ਉਦਮ ਸਾਡਾ ਪ੍ਰਸ਼ਾਰਤ ਸਾਡਾ ਪ੍ਰਯਾਸ ਉਸਦਾ ਮੁੱਲ ਨਹੀਂ ਹੈ ਅਗਰ ਇਸ ਨੂੰ ਮੁੱਲ ਮੰਨ ਲੈਂਦੇ ਹਾਂ ਤਾਂ ਸਾਡੇ ਪ੍ਰਯਾਸ ਨਾਲੋਂ ਪ੍ਰਮਾਤਮਾ ਦਾ ਪ੍ਰਸਾਦ ਪ੍ਰਮਾਤਮਾ ਕੋਈ ਵੱਡਾ ਨਹੀਂ ਹੈ ਲੰਬੀ ਚੌੜੀ ਸਾਧਨਾ ਕਰਕੇ ਹੀ ਇਹ ਪਤਾ ਚੱਲਦਾ ਹੈ ਕਿ ਗਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਇਹ ਗਾਥਾ ਇਸ ਦੇਸ਼ ਦੇ ਧਾਰਮਿਕ ਗ੍ਰੰਥਾਂ ਚ ਮਿਲਦੀ ਹੈ ਬੜੀ ਰਮਣੀਕ ਹੈ ਪ੍ਰੇਰਣਾਦਾਇਕ ਹੈ ਸਿਧਾਰਥ ਨਵੀਂ ਦੁਨੀਆਂ ਦੀ ਤਲਾਸ਼ ਕਰਨ ਦੀ ਚਾਹਤ ਵਿੱਚ ਇਸ ਦੁਨੀਆਂ ਨੂੰ ਛੱਡ ਬੈਠੇ ਨਵੇਂ ਸੰਸਾਰ ਦੀ ਉਮੰਗ ਨੇ ਪੁਰਾਣੇ ਨਾਲ ਨਾਤਾ ਤੋੜ ਦਿੱਤਾ ਪ੍ਰਕਾਸ਼ ਦਿਆ ਹੁਲਾਸ ਲੈ ਕੇ ਪ੍ਰਕਾਸ਼ ਦੀ ਮੰਗ ਲੈ ਕੇ ਅੰਧੇਰੇ ਨੂੰ ਵਿਦਾਇਗੀ ਦੇ ਦਿੱਤੀ ਲੇਕਿਨ ਪ੍ਰਕਾਸ਼ ਕਿੱਥੋਂ ਮਿਲੇ ਪਰਮ ਜੀਵਨ ਕਿੱਥੋਂ ਮਿਲੇ ਆਸ਼ਰਮ ਆਸ਼ਰਮ ਭਟਕਦੇ ਰਹੇ ਇੱਕ ਇੱਕ ਦੁਆਰ ਤੇ ਦਸਤਕ ਦਿੰਦੇ ਰਹੇ ਹਰ ਆਚਾਰੀਆ ਨੇ ਹਰ ਸੰਤ ਨੇ ਜਿਹੜੀ ਗੱਲ ਆਖੀ ਉਸ ਨੂੰ ਪੂਰਨ ਸ਼ੌਕ ਨਾਲ ਜ਼ੌਕ ਨਾਲ ਨਿਭਾਉਂਦੇ ਰਹੇ ਕਿ ਜਦ ਕੁਛ ਨਾ ਮਿਲਿਆ ਤੇ ਹਰ ਇੱਕ ਨੂੰ ਇਹੀ ਆਖਦੇ ਰਹੇ ਮਿਲਿਆ ਤੇ ਕੁਛ ਨਹੀਂ ਤੇ ਹਰ ਇੱਕ ਨੇ ਇਹੀ ਜਵਾਬ ਦਿੱਤਾ ਜੋ ਕੁਛ ਅਸੀਂ ਜਾਣਦੇ ਸੀ ਤੁਹਾਨੂੰ ਦੱਸ ਦਿੱਤਾ ਹੈ ਅੱਗੇ ਜਾਓ ਅੱਗੇ ਜਾਂਦੇ ਜਾਂਦੇ ਅੱਜ ਉਸ ਬੂਹੇ ਤੇ ਆਏ ਇਸ ਆਸ਼ਰਮ ਦੇ ਆਚਾਰੀਆਂ ਨੇ ਕਹਿ ਦਿੱਤਾ ਸਿਧਾਰਥ ਜ਼ਿੰਦਗੀ ਸਫਲ ਹੋ ਸਕਦੀ ਹੈ ਪਰਮ ਜੀਵਨ ਮਿਲ ਸਕਦਾ ਹੈ ਪਰਮ ਪ੍ਰਕਾਸ਼ ਮਿਲ ਸਕਦਾ ਹੈ ਬਸ਼ਰਤੇ ਤੂੰ ਅੱਠ ਪੈਰ ਵਿੱਚ ਸਿਰਫ ਇੱਕ ਦਾਣਾ ਹੀ ਚਾਵਲ ਦਾ ਅੰਗੀਕਾਰ ਕਰੇ ਸਤ ਵਚਨ ਕਹਿ ਕੇ ਇੱਕ ਕਠਿਨ ਪ੍ਰਤੀਕਸ਼ਾ ਵੀ ਸਿਧਾਰਥ ਕਰਨ ਲੱਗੇ 40 ਦਿਨ ਇਸ ਤਰ੍ਹਾਂ ਕਰਨ ਲਈ ਆਸ਼ਰਮ ਦੇ ਮੁਖੀ ਨੇ ਆਖਿਆ ਔਰ ਪੂਰਨ 40 ਦਿਨ ਤੱਕ ਇੱਕ ਦਾਣੇ ਤੇ ਰਹਿ ਸਰੀਰ ਸੁੱਕ ਗਿਆ ਲੱਕੜੀ ਹੋ ਗਿਆ ਕੁਛ ਪੁਰਾਣੀ ਸਾਧਨਾ ਕਰਕੇ ਕੁਛ ਨਵੀਂ ਪ੍ਰਤੀਕਸ਼ਾ ਕਰਕੇ ਲੇਕਿਨ ਜਦ ਅੱਜ 40ਵਾਂ ਦਿਨ ਵੀ ਸੰਪੂਰਨ ਹੋ ਗਿਆ ਤੇ ਘਟਨਾ ਕੁਛ ਵੀ ਨਾ ਘਟੀ ਤਾਂ ਆਸ਼ਰਮ ਦੇ ਆਚਾਰੀਏ ਦੇ ਅੱਗੋਂ ਪ੍ਰਸ਼ਨ ਉੱਤਰ ਹੋ ਕੇ ਖੜੇ ਹੋ ਗਏ ਪ੍ਰਸ਼ਨ ਚਿੰਨ ਬਣ ਕੇ ਸਵਾਲੀਆ ਹਰੂਫ ਲੈ ਕੇ ਸਾਹਮਣੇ ਖੜੇ ਨੇ ਗੱਲ ਤੇ ਕੁਛ ਵੀ ਨਹੀਂ ਬਣੀ ਇਸ ਆਚਾਰੀਆ ਨੇ ਵੀ ਕਹਿ ਦਿੱਤਾ ਜੋ ਕੁਛ ਅਸੀਂ ਜਾਣਦੇ ਸੀ ਦੱਸ ਦਿੱਤਾ ਹੈ ਤੁਸੀਂ ਕਿਸੇ ਹੋਰ ਬੂਹੇ ਤੇ ਜਾਓ ਲੇਕਿਨ ਹੋਰ ਥਾਂ ਤੋਂ ਕੁਛ ਹੋਰ ਖਬਰ ਮਿਲੇ ਤਾਂ ਸਾਨੂੰ ਜ਼ਰੂਰ ਦੱਸਣਾ ਰੁਖਸਤ ਹੋ ਗਏ ਨਿਢਾਲ ਸਰੀਰ ਆਹਿਸਤਾ ਆਹਿਸਤਾ ਜਾ ਰਹੇ ਅੰਦਰ ਸ਼ਾਂਤੀ ਦੀ ਇੱਛਾ ਛੱਡ ਦਿੱਤੀ ਪਰਮ ਜੀਵਨ ਦੀ ਪ੍ਰਾਪਤੀ ਦੀ ਜੋ ਉਮੰਗ ਸੀ ਉਹ ਵੀ ਛੱਡ ਦਿੱਤੀ ਈਸ਼ਵਰ ਮਿਲੇ ਇਹ ਇੱਛਾ ਵੀ ਇੱਕ ਪਾਸੇ ਸੁੱਟ ਦਿੱਤੀ ਨਿਰੰਜਨਾ ਨਦੀ ਬੜੇ ਔਖੇ ਢੰਗ ਨਾਲ ਅਬੂਰ ਕਰ ਰਹੇ ਨੇ ਕਿਉਂਕਿ ਸਰੀਰ ਵਿੱਚ ਬਲ ਨਹੀਂ ਇੱਕ ਸ਼ਾਖ ਦੇ ਆਸਰੇ ਤੇ ਆਪ ਪਾਰ ਲੱਗੇ ਬੋਰਡ ਦੇ ਦਰਖਤ ਥੱਲੇ ਬੈਠ ਕੇ ਨਿਰਾਸ਼ ਸ਼ਾਂਤੀ ਤੋਂ ਵੀ ਨਿਰਾਸ਼ ਈਸ਼ਵਰ ਤੋਂ ਵੀ ਨਿਰਾਸ਼ ਪਰਮ ਸੁੱਖ ਤੋਂ ਵੀ ਨਿਰਾਸ਼ ਪਰਮ ਆਨੰਦ ਤੋਂ ਵੀ ਨਿਰਾਸ਼ ਕੁਛ ਵੀ ਨਹੀਂ ਚਾਹੀਦਾ ਕੁਛ ਵੀ ਨਹੀਂ ਚਾਹੀਦਾ ਐਸਾ ਜਦ ਬੋਧ ਐਸੀ ਜਦ ਭਾਵਨਾ ਅੰਦਰ ਪੂਰਨ ਰੂਪ ਵਿੱਚ ਪੈਦਾ ਹੋਈ
کچھ بھی نہیں چاہیے، سب کچھ مل گیا، سب کچھ جھولی وچ پہ گیا، سمادھی لگ گئی اور پرم آنند دی ورشا اسی دن ہو گئی سکے جیون دے، ہرا بھرا ہو گیا جیون، نویں ہلاس پیدا ہو گئے، اندھکار وچ پرم پرکاش ہو گیا۔ اس واسطے جگت دے ہر ریبری پرش نے تے ہر سادک نے آخیا ہے پرم سکھ ملے ہے سڈے پریاس نال نہیں، اس دے پرساد نال، سڈے ادم تے محنت نال نہیں، اس دی بخشش دے نال۔ پر اے وی گھال نہ گھال گھال کے پتا چلتا ہے، تو ستگر دیو جی مہاراج کہندے نے گرو دوارا ہی اے گل جانی جاندی ہے کہ جس نو او آپ پرکاش دے وے وہی پرکاش مان ہوندا ہے، اس نو سوج پیندی ہے۔ پوڑی نانک جی اپائے کے لکھنا میں دھرم بہا لیا، ستگر دیو جی مہاراج دا فرمان، جیو پیدا کر کے ہر جیو دے نال پرماتما نے دھرم بٹھا دیتا ہے، مریادا اصول۔ دھرم راج کتھے بیٹھا ہے یہ کوئی نقشہ کھول کے دیکھنے دی لوڑ نہیں، اے کوئی پرتھوی دا شہر نہیں، دھرم راج ہر ایک دے اندر بیٹھا ہے۔ دھرم مریادا، منکھ جو کچھ بھی کردا ہے وہ اندر انکرت ہو جاندا ہے، جو بولدا ہے، جو سوچدا ہے، جو سندا ہے، جو ویکھدا ہے، جو کردا ہے، یہ سب مٹ نہیں جاندا، اندر امٹ چھا اس دی لگ جاندی ہے۔ یہی چتر گپت ہے، یہی دھرم راج ہے۔ اور ایسا تے ہو سکتا ہے کہ کاغذ تے لکھیا ہویا جلایا جا سکتا ہے، کاغذ تے لکھیا ہویا مٹایا جا سکتا ہے، پر اپنے آپ دے جو سڈے کیتے کرم لکھے جاندے نے دنیا دی کوئی طاقت نہیں مٹا سکتی، اس پریپورن پرماتما تو بنا، اس اکال پرکھ تو بنا۔ تو اے دھرم اس پریپورن پرماتما نے ہر ایک دے نال بٹھا دیتا ہے۔ اتھے سچے ہی سچ نگڑے چن وکھ کڑے جج مالیا، او دھرم راج او جو مریادا پریپورن پرماتما نے بنائی ہے اتھے نبیڑا سچ تے ہی ہے، سچ ہی انگیکار ہوندا ہے۔ چن کے وکھ کڈ دیتے جاندے نے جنہاں نے جزیہ دینا ہے، بھاؤ جو جھوٹے نے جنہاں نے کر دینا ہے، جنہاں نے جزیہ دینا ہے، جنہاں نے ڈنڈ بھوگنا ہے، جنہاں نے کیتے کرماں دی سزا بھوگنی ہے، وہ وکھ کر دیتے جاندے نے۔ تھاؤ نہ پائے نہ کوڑ یار موہ کالے دوزک چالیا، پربھو دے سچ استھان وچ اس طرح دے پرشاں نوں تھاں نہیں ملدی، لہذا منہ کالا لے کے وہ دوزک وچ جاندے نے۔ بھاؤ بہڑے سنسکار، بہڑا چترن، جو پہڑی تصویر بنی ہے وہی لے کے جاندے نے۔ ایک وہ ہیں جنہیں تصویر بنا آتی ہے، ایک ہم ہیں لیا اپنی ہی صورت کو بگاڑ، ایک وہ ہیں جنہیں تصویر بنا آتی ہے۔ اکثر منک نے اپنی تصویر اندر آپ بنانی ہے، لیکن اتنی بگاڑ بیٹھتا ہے، جس دا ذکر صاحب کہنے نے کہ منہ کالے دوزک چلیا، کالے منہ نال چلے دوزکاں وچ دکھاں بھوگن لئی، تیرے نائر تیسے جن گئے ہار گئے سے ٹھگن والیا، تیرے نام دے رنگ وچ جو رتے گئے انہاں نے جیون دی بازی جن لئی، جت لئی، تے جنہاں نو اے رنگ نہ چڑیا وہ ہار گئے، وہ ٹھگے گئے، وہ مایا تو ٹھگے گئے، ٹھگن والے ہی مایا تو ٹھگے گئے، سنسار نو ٹھگن والے ہی سنسار تو ٹھگے گئے، منکھاں نو ٹھگن والے ہی جگت تو ٹھگے گئے، اور اس طریقے نال جیون دی بازی ہار گئے۔ لکھنا میں دھرم بہا لیا، صاحب کہندے نے کہ پرماتما نے جیواں دے کرماں نو لکھن لئی اس ڈھنگ دی مریادا، اس ڈھنگ دا دھرم نال بٹھا دیتا۔